ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਸੈ ਮੰਗੈ ਕਿਸੈ ਲਈ ਡਰਾਏ ਲੋਕਨ ਪਰ ਕਰ ਲਈ ਠਹਿਰਾਏ ਜੋ ਉਸ ਕੀ ਨਹਿ ਠਹਿਰਾਏ ਦੇਵੈ ਉਸ ਗੂਹ ਅਗਨ ਲਗਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਾਹਿਬੇ ਕਮਾਲ ਫੌਜਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਗੁਰੂ ਜੀ ਕੀ ਤੁਰਕੀ ਬਾਣੀ ਗੁਰੂ ਜੀ ਕੇ ਦਰਸ਼ਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਿਰਤਾਰਥ ਕਰ ਰਹੇ ਹਨ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਹੈ ਉਸ ਦੀ ਕਥਾ ਦਾ ਸਮਾਂ ਹੋਇਆ ਹੈ ਜੋ ਕਿ ਆਪ ਭਾਈ ਸਾਹਿਬ ਭਾਈ ਤਾਰੂ ਸਿੰਘ ਜਿਹੜੇ ਵਿਦੇਹ ਮੁਕਤ ਸਨ ਉਹਨਾਂ ਦੀ ਸਾਖੀ ਸਰਵਣ ਕਰ ਰਹੇ ਹੋ ਜਿਨ੍ਹਾਂ ਦਾ ਨਾਮ ਭਾਈ ਤਾਰੂ ਸਿੰਘ ਹੈ ਜੋ ਆਪ ਸਿੱਖੀ ਦੇ ਸਮੁੰਦਰ ਵਿੱਚ ਬੜੇ ਤਾਰੂ ਹਨ ਸੁਣਨ ਵਾਲੇ ਵੀ ਤਾਰੂ ਹੋ ਜਾਣਗੇ ਅਤੇ ਜਿਹੜੇ ਭਾਈ ਤਾਰੂ ਸਿੰਘ ਜੀ ਦੇ ਜਿਵੇਂ ਉਹਨਾਂ ਸਿੱਖੀ ਸਿਦਕ 'ਤੇ ਭਰੋਸਾ ਰੱਖਿਆ ਜਿਹੜੇ ਰੱਖਣਗੇ ਉਹ ਪੂਰੇ ਤਾਰੂ ਅਤੇ ਦੂਜਿਆਂ ਨੂੰ ਤਾਰਨ ਵਾਲੇ ਹੋ ਜਾਣਗੇ। ਐਸੇ ਭਾਈ ਤਾਰੂ ਸਿੰਘ ਜੀ ਜੋ ਨਿਮਰਤਾ ਦੇ ਪੁੰਜ ਸਨ ਸਾਧ ਸੰਗਤ ਜੀ ਉਹ ਗੁਰੂ ਦੀ ਸਿੱਖਾਂ ਦੀ ਸੇਵਾ ਵਿੱਚ ਆਪਣਾ ਸਮਾਂ ਬਿਤਾਉਂਦੇ ਸਨ। ਕਈ ਥਾਵਾਂ ਦੇ ਉੱਤੇ ਲਿਖਿਆ ਹੈ ਵੀ ਭਾਈ ਤਾਰੂ ਸਿੰਘ ਜੀ ਚੰਗੇ ਜ਼ਿਮੀਂਦਾਰ ਸਨ। ਕਈ ਥਾਵਾਂ 'ਤੇ ਜ਼ਿਕਰ ਆਉਂਦਾ ਹੈ ਵੀ ਉਹ ਮਿਹਨਤ ਮਜ਼ਦੂਰੀ ਕਰਕੇ ਸਾਰਾ ਉਹਨਾਂ ਦੀ ਮਾਤਾ ਜੀ, ਉਹਨਾਂ ਦੇ ਭੈਣ ਜੀ ਜਿਨ੍ਹਾਂ ਦਾ ਨਾਮ ਤਾਰੋ ਕਰਕੇ ਹੈ, ਇਕੱਠੇ ਮਿਲ ਕਰਕੇ ਮਿਹਨਤ ਮੁਸ਼ੱਕਤ ਕਰਕੇ ਮਿਹਨਤ ਮਜ਼ਦੂਰੀ ਕਰਕੇ ਜੋ ਅਨਾਜ ਹੁੰਦਾ ਉਹਦਾ ਪੀਸਣਾ ਪੀਸ ਕੇ ਪੀਹ ਕਰਕੇ ਚੌਲਾਂ ਨੂੰ ਮੁੰਝ ਕਰਕੇ ਕੁੱਟ ਕਰਕੇ ਅਨਾਜ ਤਿਆਰ ਕਰਕੇ ਅਤੇ ਫਿਰ ਉਹਦਾ ਭੋਜਨ ਪ੍ਰਸ਼ਾਦਾ ਪਕਾ ਕਰਕੇ ਦਾਲਾਂ ਤਿਆਰ ਕਰਕੇ ਭਾਈ ਤਾਰੂ ਸਿੰਘ ਜੀ ਜਿੱਥੇ ਜਿੱਥੇ ਗੁਰੂ ਕੇ ਸਿੰਘ ਜੰਗੀ ਯੋਧੇ ਜੰਗਲਾਂ ਵਿੱਚ ਸਨ ਉੱਥੇ ਜਾ ਕਰਕੇ ਸਿੰਘਾਂ ਨੂੰ ਆਵਾਜ਼ ਮਾਰ ਕੇ ਅਤੇ ਨਾਲੇ ਉਹ ਦਾਲ ਦੇ ਗੜਵੇ ਅਤੇ ਪ੍ਰਸ਼ਾਦਿਆਂ ਦੇ ਜਿਹੜੇ ਟੋਕਰੇ ਛੱਡ ਕੇ ਆਇਆ ਕਰਨੇ ਪਹੁੰਚਾਇਆ ਕਰਨੇ, ਆਪ ਤਾਂ ਭੁੱਖ ਨੰਗ ਸਹਿ ਲੈਣੀ, ਸਰਦੀਆਂ ਦੇ ਵਿੱਚ ਆਪ ਅੱਗ ਲਾ ਕੇ ਅੰਗੀਠੇ ਬਾਲ ਕੇ ਸਮਾਂ ਕੱਢ ਲੈਣਾ, ਪਰ ਗੁਰੂ ਕੇ ਸਿੱਖਾਂ ਨੂੰ ਚੰਗੀਆਂ ਚੰਗੀਆਂ ਲੋਈਆਂ ਖੇਸ ਦੇ ਕੇ ਆਉਣੀ। ਗੁਰੂ ਕੇ ਸਿੱਖਾਂ ਦੀ ਸੇਵਾ ਵਿੱਚ ਬੜੀ ਮਹਾਨਤਾ ਮੰਨੀ ਸੀ ਜਿਨ੍ਹਾਂ ਨੇ, ਹਰ ਵਕਤ ਇਸੇ ਅਵਸਥਾ ਵਿੱਚ ਭਿੱਜੇ ਰਹਿੰਦੇ ਕਿ ਦਿਲ ਯਾਰ ਬੰਨੀ ਹੱਥ ਕਾਰ ਬੰਨੀ। ਦਿਲ ਜਿਹੜਾ ਉਹ ਮਾਲਕ ਦੇ ਰੰਗ ਵਿੱਚ ਰੰਗਿਆ ਰਹਿੰਦਾ ਵਾਹਿਗੁਰੂ ਸਿਮਰਨ ਵਿੱਚ, ਹੱਥ ਜਿਹੜਾ ਉਹ ਸਿੱਖਾਂ ਦੀ ਕਾਰ ਕਰਨ ਵਿੱਚ ਲੱਗਿਆ ਰਹਿੰਦਾ। ਇੱਧਰੋਂ ਜਿਹੜਾ ਦੁਸ਼ਟ ਆਕਲ ਦਾਸ ਮਹੰਤ ਸੀ ਜੰਡਿਆਲੇ ਦਾ, ਜਿਹੜਾ ਆਪਣੇ ਆਪ ਨੂੰ ਹਰ ਭਗਤ ਨਿਰੰਜਣੀਆਂ ਕਰਕੇ ਜਿਹਦਾ ਨਾਮ ਆਇਆ ਕਹਾਉਂਦਾ ਸੀ, ਇਸ ਨੇ ਉਹ ਜਦੋਂ ਮੀਟਿੰਗ ਹੋਈ ਲਾਹੌਰ ਦੇ ਵਿੱਚ, ਜ਼ਕਰੀਆ ਖਾਨ ਨੇ ਪੁੱਛਿਆ ਵੀ ਸਿੰਘ ਖਾਂਦੇ ਕਿੱਥੋਂ ਹੈ, ਸਾਰਾ ਤਾਂ ਮੈਂ ਇਹਨਾਂ ਦਾ ਕੰਮ ਕੀਤਾ ਆਮਦਨ ਖਤਮ ਕਰ ਦਿੱਤੀ ਹੈ, ਅਤੇ ਵੈਸੇ ਵੀ ਮਾਝੇ ਵਿੱਚ ਤਾਂ ਅੱਖ ਪਾਇਆ ਕੋਈ ਰੜਕਦਾ ਨਹੀਂ ਹੈ। ਇਹ ਦੱਸੋ ਵੀ ਉਹ ਜਿਹੜੇ ਘੋੜਿਆਂ 'ਤੇ ਚੜ੍ਹੇ ਆ ਨਿਹੰਗ ਸਿੰਘ, ਉਹ ਕਿੱਥੋਂ ਗੁਜ਼ਾਰਾ ਕਰਦੇ ਹੈ। ਵਿੱਚੋਂ ਚੁਗਲ ਨੇ ਕਿਹਾ ਵੀ ਸਿੰਘ ਭੁੱਖੇ ਨਹੀਂ ਮਰਦੇ, ਕੋਈ ਇਹੋ ਜਿਹੇ ਸਿੰਘ ਹੈ ਵੱਸਦੇ ਇਸ ਵਕਤ ਮਾਝੇ 'ਚ ਜਿਹੜੇ ਮਿਹਨਤ ਮੁਸ਼ਕਤਾਂ ਕਰਕੇ ਅਤੇ ਉਹ ਉੱਥੇ ਪਹੁੰਚਾਉਂਦੇ ਹਨ, ਸਿੰਘਾਂ ਨੂੰ ਜੰਗਲਾਂ ਵਿੱਚ ਦੇ ਕੇ ਆਉਂਦੇ ਹੈ। ਹਰਭਗਤ ਨਿਰੰਜਣੀਆਂ ਕਹਿਣ ਲੱਗਾ ਵੀ ਬਿਲਕੁਲ ਗੱਲ ਠੀਕ ਹੀ ਹੈ, ਅਤੇ ਇੱਕ ਤਾਰੂ ਸਿੰਘ ਹੈ ਸਾਡੇ ਇਲਾਕੇ ਵਿੱਚ ਰਹਿੰਦਾ, ਪੂਲਾ ਗ੍ਰਾਮ ਹੈ ਜਿਹੜਾ ਭਿੱਖੀ ਪਿੰਡ ਤੋਂ 2 ਕੁ ਕਿਲੋਮੀਟਰ ਪਿੱਛੇ ਆ ਜਾਂਦਾ, ਝਬਾਲ ਤੋਂ ਜਾਈਏ ਖੇਮਕਰਨ ਸਾਹਿਬ ਨੂੰ ਅਤੇ ਭਿੱਖੀ ਪਿੰਡ ਆਉਂਦਾ ਰਸਤੇ ਵਿੱਚ, ਉੱਥੇ 2 ਕਿਲੋਮੀਟਰ ਪਿੱਛੇ ਹੀ ਭਾਈ ਤਾਰੂ ਸਿੰਘ ਜੀ ਦਾ ਬੜਾ ਸੁੰਦਰ ਸਥਾਨ ਬਣਿਆ ਹੋਇਆ ਹੈ ਅੱਜ ਵੀ। ਅਤੇ ਕਹਿੰਦਾ ਵੀ ਉਹ ਪੂਲੇ ਪਿੰਡ ਦੇ ਵਿੱਚ ਇੱਕ ਤਾਰੂ ਸਿੰਘ ਰਹਿੰਦਾ ਹੈ, ਜਿਹੜਾ ਇਸ ਤਰ੍ਹਾਂ ਉਹ ਸਿੰਘਾਂ ਨੂੰ ਉਹਦੀ ਮਾਂ ਵੀ ਉਹਦੀ ਭੈਣ ਵੀ ਇਕੱਠੇ ਮਿਲ ਕਰਕੇ ਮਿਹਨਤ ਮੁਸ਼ਕਤ ਕਰਕੇ ਅਤੇ ਆਟਾ ਪੀ ਕੇ ਦੇ ਕੇ ਭੋਜਨ ਪ੍ਰਸ਼ਾਦਾ ਪਕਾ ਕੇ ਦੇ ਕੇ ਆਉਂਦੇ ਹਨ। ਇੱਧਰੋਂ ਫਿਰ ਇੱਕ ਮਹਤਾਬ ਸਿੰਘ ਹੈ, ਉਹ ਵੀ 20-50 ਜਾਣਿਆਂ ਦਾ ਜਿਹੜਾ ਜੱਥਾ ਰੱਖਦਾ ਹੈ ਅਤੇ ਸਾਡੇ ਹਾਕਮਾਂ ਨੂੰ ਲੁੱਟ ਕੇ ਸਿੰਘਾਂ ਨੂੰ ਖਵਾ ਕੇ ਆਉਂਦਾ ਹੈ। ਹਰਭਗਤ ਨਿਰੰਜਣੀ ਨੇ ਉਹ ਕੀਤੀ ਕਿ ਵੈਰੀ ਜਿਹੜੇ ਹੁੰਦੇ ਹੈ ਉਹ ਅਣਹੋਂਦੀ ਗੱਲ ਕਰਦੇ ਹੈ, ਜਿਹੜੀ ਨਾ ਹੋਣ ਵਾਲੀ ਗੱਲ ਉਹ ਵੈਰੀ ਨੇ ਕਰਨੀ ਹੁੰਦੀ ਹੈ। ਇਸ ਤਰ੍ਹਾਂ ਤੋਮਤਾਂ ਲਾ ਕੇ ਉਹ ਜ਼ਕਰੀਆ ਖਾਨ ਕਹਿਣ ਲੱਗਾ ਵੀ ਉਹ ਬੜਾ ਕੱਟੜ ਪੰਥ ਹੈ, ਇਹਨਾਂ ਨੂੰ ਬੜੀ ਕਰੜੀ ਸਿੱਖਿਆ ਇਹਨਾਂ ਦੇ ਗੁਰੂ ਨੇ ਦਿੱਤੀ ਹੋਈ ਹੈ, ਅਸੀਂ ਤਾਂ ਥੱਕ ਗਏ ਇਹਨਾਂ ਨੂੰ ਸਮਝਾਉਂਦੇ ਸਮਝਾਉਂਦੇ, ਮਾਰਦੇ ਮਾਰਦੇ ਇਹ ਕਾਬੂ ਵਿੱਚ ਨਹੀਂ ਆਉਂਦੇ। ਫਿਰ ਅਖੀਰੀ ਕਹਿਣ ਲੱਗਾ ਭਗਤ ਨਿਰੰਜਣੀਏ ਨੂੰ ਵੀ ਠੀਕ ਹੈ, ਜਿਹੜਾ ਤੂੰ ਤਾਰੂ ਸਿੰਘ ਕਹਿੰਦਾ ਹੈ ਉਹਨੂੰ ਫੜ ਕੇ ਲਿਆ ਤੂੰ। ਅਤੇ ਹਰਭਗਤ ਨਿਰੰਜਣੀਆ ਜਿਹੜਾ ਹੈ ਉਹ ਜਾ ਗਿਆ ਫੜਨ ਭਾਈ ਮਹਤਾਬ ਸਿੰਘ ਨੂੰ, ਅਤੇ ਜਿਹੜੇ ਇਹਦੇ ਦੂਜੇ ਬੰਦੇ ਸਨ ਆਮ ਇਹਦਾ ਅਫਸਰ ਜੇ ਉਹ ਭਾਈ ਤਾਰੂ ਸਿੰਘ ਨੂੰ ਫੜਨ ਗਏ। ਉਹ ਇੱਥੇ ਆਪਾਂ ਪ੍ਰਸੰਗ ਛੱਡਿਆ ਸੀ, ਅੱਜ ਜਿਵੇਂ ਕਥਾ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਸੈ ਮੰਗੈ ਕਿਸੈ ਲਈ ਡਰਾਏ,
ਉਹ ਦੱਸ ਰਿਹਾ ਸੀ ਹਰਭਗਤ ਨਿਰੰਜਣੀਆਂ ਵੀ ਇੱਕ ਮਹਤਾਬ ਸਿੰਘ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਹੈ, ਉਦੋਂ ਦਾ ਉਹ ਇੱਕ ਥਾਂ ਟੇਕ ਕੇ ਨਹੀਂ ਬੈਠਦਾ ਹੈ। ਕਦੀ ਤਾਂ ਉਹ ਮੀਰਾਂ ਕੋਟ ਪਿੰਡ ਦੇ ਜੰਗਲ ਦੇ ਨੇੜੇ ਵਿੱਚ ਉੱਥੇ ਸਮਾਂ ਕੱਢ ਲੈਂਦਾ ਹੈ, ਕਦੀ ਉਹ ਦੂਰ ਜਲਿਆ ਜਾਂਦਾ ਬੀਕਾਨੇਰ, ਜੈਪੁਰ, ਜੋਧਪੁਰ, ਰਾਜਸਥਾਨ ਵੱਲ। ਇਸ ਤਰ੍ਹਾਂ ਬੈਠਦਾ ਨਹੀਂ ਅਤੇ 20-50 ਜਾਣੇ ਉਹ ਸਿੰਘ ਰੱਖਦਾ ਜੰਗੀ ਆਪਣੇ ਨਾਲ। ਉਹ ਸਾਡੇ ਹਾਕਮਾਂ ਨੂੰ ਮਾਰ ਕਰਕੇ ਉਹਨਾਂ ਕੋਲ ਖੋਹ ਕੇ ਖਜ਼ਾਨੇ ਰਸਤਾ ਅਤੇ ਸਿੰਘਾਂ ਨੂੰ ਜਾ ਕੇ ਦਿੰਦਾ ਹੈ। ਉਹਦੇ ਬਾਰੇ ਦੱਸ ਰਹੇ ਹੈ ਵੀ ਉਹ ਕਿਸੇ ਨੂੰ ਤਾਂ ਕੀ ਕਰਦਾ ਹੈ, ਡਰਾਉਂਦਾ ਹੈ ਅਤੇ ਕਿਸੇ ਕੋਲ ਡਰਾ ਕੇ ਲੈ ਦਿੰਦਾ ਵੀ ਉਹ ਦੱਸ ਹੋਏ ਤੂੰ ਦਿੰਦਾ ਮਾਮਲਾ ਭਰਦਾ ਕਿ ਨਹੀਂ ਭਰਦਾ ਹੈ, ਅਤੇ ਜਿਹੜਾ ਕਹਿੰਦਾ ਹੈ ਵੀ ਮੈਂ ਨਹੀਂ ਭਰਦਾ ਫਿਰ ਉਹਨੂੰ ਡਰਾਵੇ ਦਿੰਦਾ ਹੈ। ਕਿਸੇ ਨੂੰ ਡਰਾ ਕੇ ਤੇ ਕਿਸੇ ਕੋ ਆਮ ਹੀ ਮੰਗ ਕੇ ਲੈ ਲੈਂਦਾ ਹੈ।
ਲੋਕਨ ਪਰ ਕਰ ਨਹੀਂ ਠਹਿਰਾਏ,
ਕਿਉਂਕਿ ਭਾਈ ਮਹਤਾਬ ਸਿੰਘ ਦਾ ਬੜਾ ਰੋਭ ਸੀ। ਰੋਭ ਕਰਕੇ ਕਿਸੇ ਨੂੰ ਤਾਂ ਕਹਿੰਦਾ ਵੀ ਹਾਂ ਰੱਖਦਾ ਮਾਮਲਾ ਕਿ ਨਹੀਂ ਤੂੰ, ਕਈ ਤਾਂ ਡਰਦੇ ਰੱਖ ਦਿੰਦੇ, ਮੰਗਿਆ ਹੀ ਦੇ ਦਿੰਦੇ, ਜਿਹੜੇ ਨਹੀਂ ਦਿੰਦੇ ਫਿਰ ਕਹਿੰਦਾ ਵੀ ਹਾਂ ਤੇਰੀ ਆ ਖੂਹ ਖਾਤਾ ਤੇਰਾ ਸਾੜਾਂ, ਅਤੇ ਫਿਰ ਉਹ ਡਰਦਾ ਜਿਹੜਾ ਉਹ ਵੀ ਦੇ ਦਿੰਦਾ। ਇਸ ਤਰ੍ਹਾਂ ਭਾਈ ਮਹਤਾਬ ਸਿੰਘ ਨੇ ਤੇ ਮਾਮਲਾ ਆਪਣਾ ਪੱਕਾ ਹੀ ਲਾ ਦਿੱਤਾ ਕਈਆਂ ਕਨੂੰ।
ਜੋ ਉਸ ਕੀ ਨਹਿ ਠਹਿਰਾਏ,
ਇਹ ਕਹਿਣ ਲੱਗੇ ਵੀ ਉਹ ਮਹਤਾਬ ਸਿੰਘ ਦੇ ਐਸੀ ਗੁੰਡਾਗਰਦੀ ਕਰ ਰਿਹਾ ਹੈ, ਜਿਹੜਾ ਕੋਈ ਉਹਨਾਂ ਦਾ ਮਾਮਲਾ ਠਹਿਰਾਉਣਾ ਨਹੀਂ ਕਰਦਾ, ਨਹੀਂ ਮੰਨਦਾ ਵੀ ਮੈਂ ਨਹੀਂ ਦਿੰਦਾ ਤੈਨੂੰ ਮਾਮਲਾ,
ਦੇਵੇ ਉਸ ਖੂਹ ਅਗਨ ਲਗਾਏ,
ਉਸ ਦੇ ਖੂਹ ਖਾਤੇ ਨੂੰ ਅੱਗ ਲਾ ਦਿੰਦਾ, ਉਹਦੇ ਖੂਹ ਜਿਹੜੇ ਪਾਣੀ ਵਾਲੇ ਉਹ ਵੀ ਜਾੜ ਦਿੰਦਾ, ਅਤੇ ਜਿਹੜੀਆਂ ਫਸਲਾਂ ਖੜੀਆਂ ਖੜੋਤੀਆਂ ਨੂੰ ਅੱਗ ਲਾ ਦਿੰਦਾ। ਸਾਡੇ ਚੌਧਰੀਆਂ ਹਾਕਮਾਂ ਨੂੰ ਬੜਾ ਤੰਗ ਕਰਦਾ ਉਹ ਮਹਤਾਬ ਸਿੰਘ।
ਦੋਹਰਾ ਨਵਾਬ ਕਹਿਓ ਹਰ ਭਗਤ ਕੋ,
ਇਹ ਉਸ ਵਕਤ ਸੁਣ ਕੇ ਨਵਾਬ ਜ਼ਕਰੀਆ ਖਾਨ, ਜਿਹਨੂੰ ਖਾਨ ਬਹਾਦਰ ਪੰਥ ਕਹਿੰਦੇ ਹੈ, ਅਤੇ ਕਿਹਾ ਵੀ ਇਹ ਹਰ ਭਗਤ ਨਿਰੰਜਣੀਆ,
ਮਹਤਾਬ ਸਿੰਘ ਤੂੰ ਲਿਆਓ,
ਤੂੰ ਇੰਜ ਕਰ ਆ ਮਹਤਾਬ ਸਿੰਘ ਨੂੰ ਤੂੰ ਹੀ ਫੜ ਕੇ ਲਿਆ ਜਿਹਦੇ ਬਾਰੇ ਤੈਨੂੰ ਵਾਹ ਵਾਹ ਹੀ ਪਤਾ ਹੈ।
ਉਸਕੇ ਸੰਗ ਸਿੱਖ ਬਹੋ,
ਚੱਲ ਜੇ ਤੂੰ ਕਹਿੰਦਾ ਆ ਵੀ ਉਹ ਮਹਤਾਬ ਸਿੰਘ ਦੇ ਕੋਲ ਆ ਫੌਜਾਂ ਦੀ ਥੋੜ੍ਹੀ ਜਿਹੀ ਟੁਕੜੀ ਹੈ,
ਬਹੁਤ ਫੌਜ ਲੈ ਜਾਓ,
ਤੂੰ ਇੰਜ ਕਰ ਜੇ ਕੋਈ 20-50 ਜਾਣੇ ਹੈ ਤੇ ਤੂੰ 250-250 ਜਾਣਾ ਲੈ ਜਾ, 4-5 ਹਿੱਸੇ ਵੱਧ ਫੌਜ ਖੜ। ਪਰ ਉਹ ਮਹਤਾਬ ਸਿੰਘ ਨੂੰ ਪਕੜ ਕੇ ਲਿਆ ਲਾਹੌਰ ਦੇ ਵਿੱਚ।
ਤਾਰੂ ਸਿੰਘ ਇਕੱਲਾ ਜੋ,
ਇੱਧਰੋਂ ਜਿਹੜਾ ਤੂੰ ਕਹਿੰਦਾ ਭਾਈ ਤਾਰੂ ਸਿੰਘ ਹੈ ਉਹਦੇ ਇਕੱਲਾ ਹੀ ਬੜਾ ਹੈ, ਕਿਉਂਕਿ ਉਹ ਹੈ ਜ਼ਿਮੀਦਾਰ, ਸਹਿਜਧਾਰੀ ਸਿੱਖ ਹੈ, ਰਹਿਣ ਵਾਲਾ ਵੀ ਪਿੰਡ ਵਿੱਚ ਆਮ ਹੀ ਹੈ, ਉਹਦੀ ਨਹੀਂ ਕੋਈ ਗੱਲ, ਉਹਦੇ ਕੋਲ ਕਿਹੜਾ ਕੋਈ ਸਿੰਘ ਹੈ, ਇਸ ਕਰਕੇ ਉਹ ਤਾਰੂ ਸਿੰਘ ਨੂੰ ਜਿਹੜਾ ਇਕੱਲਾ ਰਹਿੰਦਾ ਹੈ
ਕਹਿਤੀ ਜਾਏ ਲੈ ਆਵੇ ਸੂ,
ਉਹਨੂੰ ਕਹਿੰਦੇ ਹੈ ਵੀ ਅਹਿਦੀ ਆ ਮੇਰਾ ਅਫਸਰ ਜਾਂਦਾ ਹੈ ਅਤੇ ਉਹ ਇਕੱਲਾ ਹੀ ਜਾ ਕੇ ਕੁਝ ਸਿਪਾਹੀ ਲੈ ਜੂਗਾ 10-20 ਜਾਣੇ, ਤੇ ਉਹ ਤਾਰੂ ਸਿੰਘ ਨੂੰ ਤੇ ਪੂਲੇ ਗ੍ਰਾਮ ਤੋਂ ਪਕੜ ਕੇ ਲੈ ਆਵੇਗਾ।
20-30 ਸੰਗ ਪਿਆ ਦੇ ਦਿਓ,
ਆ 20 ਜਾਣੇ ਮੈਂ ਇਹਨੂੰ ਪੈਦਲ ਛਪਾਈ ਦੇ ਦਿੰਦਾ ਹਾਂ, ਪਿਆਦੇ ਕਹੀਦਾ ਪੈਦਲ ਛਪਾਈ, ਇੱਕ ਹੁੰਦੇ ਘੋੜ ਸਵਾਰ, ਇੱਕ ਰਥਾਂ ਵਾਲੇ, ਇੱਕ ਹਾਥੀਆਂ ਵਾਲੇ, 4 ਤਰ੍ਹਾਂ ਦੀ ਫੌਜ ਹੁੰਦੀ, ਚਤਰੰਗਣੀ ਫੌਜ ਨੂੰ ਕਹਿੰਦੇ ਹੈ, ਉਹਦੀ ਚਤਰੰਗਣੀ ਫੌਜ ਹੋਰ ਤਰੀਕੇ ਨਾਲ ਬਣ ਗਈ ਹੈ, ਆ ਟਰੱਕਾਂ ਵਾਲੀ, ਟੈਂਕਾਂ ਵਾਲੀ, ਜਹਾਜ਼ਾਂ ਵਾਲੀ, ਇਸ ਤਰ੍ਹਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਨਾਲ, ਪਹਿਲਾਂ ਕੋਈ ਜਹਾਜ਼ਾਂ ਵਾਲੀ ਫੌਜ ਨਹੀਂ ਸੀ। ਇਸ ਤਰ੍ਹਾਂ ਉਹ ਕਹਿੰਦਾ ਵੀ ਮੈਂ ਆਪਣਾ ਅਫਸਰ ਭੇਜਦਾ ਹਾਂ ਅਤੇ ਤਾਰੂ ਸਿੰਘ ਦੇ ਇਕੱਲਾ ਹੀ ਪਿੰਡ ਵਿੱਚ ਰਹਿੰਦਾ ਹੈ, ਅਤੇ ਆ 20 ਜਾਣੇ ਭੇਜ ਕੇ ਮੰਗਾ ਲੈਂਦਾ ਹਾਂ ਮੈਂ ਉਹਨੂੰ,
ਰਸਤੇ ਉਹ 14 ਉਸ ਕਰ ਲਿਓ,
ਅਤੇ ਰਸਤੇ ਵਿੱਚ ਤੂੰ ਇੰਜ ਕਰੀ ਵੀ ਕਿਤੇ ਪੜਾ ਜਾ ਕਰਕੇ ਮਹਤਾਬ ਸਿੰਘ, ਅਤੇ ਉਹਨੂੰ ਤਾਰੂ ਸਿੰਘ ਨੂੰ ਇਕੱਠਿਆਂ ਹੀ ਚੌਕਸ ਕਰ ਲਈ, ਇਕੱਠੇ ਕਰ ਲਿਓ।
ਨਵਾਬ ਫਰਮਾਈ ਤਿਵਹੀਂ ਕਰੀ,
ਜਿਵੇਂ ਉਹ ਨਵਾਬ ਜ਼ਕਰੀਆ ਖਾਨ ਨੇ ਹਰ ਭਗਤ ਨਿਰੰਜਣੀਏ ਨੂੰ ਕਿਹਾ, ਇਹਨੇ ਉਸੇ ਤਰ੍ਹਾਂ ਕੀਤੀ ਹੈ। ਹਰ ਭਗਤ ਨਿਰੰਜਣੀਏ ਦਾ, ਧਰਮਦਾਸ ਦਾ, ਰਾਮੇ ਰੰਧਾਵੇ ਦਾ, ਕਰਮੇ ਸ਼ੀਨੇ ਦਾ, ਹੋਰ ਨਾਮੀ ਨਾਮੀ ਬਹੁਤ ਸਿੱਖ ਹਨ, ਬਹੁਤ ਇਹ ਦੁਸ਼ਟ ਲੋਕ ਹਨ ਜਿਨ੍ਹਾਂ ਨੇ ਨਾਮੀ ਨਾਮੀ ਸਿੱਖਾਂ ਨੂੰ ਅਤੇ ਹੋਰ ਸਿੱਖਾਂ ਦੇ ਬੜੇ ਘਰ ਉਜਾੜੇ, ਅੱਗੇ ਹੋ ਕੇ ਮੁਖਬਰ ਬਣ ਬਣ ਕੇ ਸਿੱਖਾਂ ਨੂੰ ਸ਼ਹੀਦ ਕਰਾਇਆ।
ਤੁਰਤ ਦੋਨੋਂ ਪਰ ਫੌਜਾਂ ਚਰੀ,
ਇਹ ਬੜੀ ਛੇਤੀ ਦੇ ਨਾਲ ਗਵਰਨਰ ਜੋ ਲਾਹੌਰ ਦਾ ਨਵਾਬ ਜ਼ਕਰੀਆ ਖਾਨ ਦੇ ਕਹਿਣੇ ਕਰਕੇ ਭਾਈ ਤਾਰੂ ਸਿੰਘ ਅਤੇ ਭਾਈ ਮਹਤਾਬ ਸਿੰਘ ਦੇ ਫੌਜ ਨੇ ਚੜ੍ਹਾਈ ਕਰ ਦਿੱਤੀ। ਇਹੜੇ ਆਈਦੀਏ ਇਹ ਕੁਝ ਇੱਕ ਦੋ ਅਫਸਰ ਕੁਝ 20 ਸਿਪਾਹੀ ਪੈਦਲ ਜਾ ਕਰਕੇ, ਕਿਉਂਕਿ ਪੂਲੇ ਪਿੰਡ ਤੋਂ ਕੋਈ ਲਾਹੌਰ ਬਹੁਤਾ ਦੂਰ ਨਹੀਂ ਹੈ, ਅੰਮ੍ਰਿਤਸਰ ਤੋਂ ਸਿੱਧਾ ਹੀ ਰਸਤਾ ਖੇਮ ਕਰਨ ਦਾ, ਅੱਗੇ ਲਾਹੌਰ ਹੈ ਅਤੇ ਹੁਣ ਭਿੱਖੀ ਪਿੰਡ ਦੇ ਕੋਲ ਹੀ ਪੂਲਾ ਪਿੰਡ ਹੈ 2 ਕਿਲੋਮੀਟਰ ਪਿੱਛੇ। ਇਹ ਜਿੱਥੋਂ ਦਾ ਪੂਲਾ ਨਿਹੰਗ ਵੀ ਹੋਇਆ ਜਿਹਨੇ ਬੜੀ ਅੱਤ ਚੁੱਕੀ ਸੀ, ਇਹ ਉੱਥੇ ਇਹਨੇ ਪੜਾਅ ਕੀਤਾ ਸੀ ਜੀਤ ਸਿੰਘ ਪੂਲਾ ਜਿਹਨੂੰ ਕਹਿੰਦੇ ਹੈ। ਇਹਨੇ ਇੰਨਾ ਗੰਦ ਪਾਇਆ ਸੀ ਪੁਲਿਸਾਂ ਵਾਲਿਆਂ ਦਾ ਇਹ ਬੰਦਾ ਸੀ, ਫਿਰ ਸਰਕਾਰ ਦੀ ਇਹਨੂੰ ਸ਼ਹਿ, ਇਹਨੇ ਤਾਂ ਉਹ ਜ਼ੁਲਮ ਕੀਤੇ ਜਿਹੜੇ ਕਿਸੇ ਨੇ ਕੀਤੇ ਨਾ ਹੋਣ। ਇੱਕ ਇਹਦਾ ਗੁਰਦੁਆਰਾ ਉੱਥੇ ਬਣਿਆ ਰਈਏ ਦੇ ਨੇੜੇ, ਉਹ ਤਾਂ ਹੁਣ ਖੰਡਰ ਬਣਿਆ ਹੋਇਆ ਹੈ, ਕੁੱਖ ਨਹੀਂ ਉੱਥੇ ਰਿਹਾ, ਬੜਾ ਵੱਡਾ ਸਥਾਨ ਬਣਾਇਆ। ਉੱਥੇ ਵੀ ਕਈਆਂ ਦੀ ਸਲਾਹ ਚੱਲਦੀ ਹੈ ਜੀ ਇਹ ਗੁਰਦੁਆਰਾ ਦੇ ਬਣਾ ਕੇ ਰੱਖ ਲੈਣਾ ਚਾਹੀਦਾ। ਸੂਝਵਾਨ ਲੋਕ ਕਹਿੰਦੇ ਵੀ ਇਹਦੀ ਤਾਂ ਇੱਟ ਨਾ ਇੱਟ ਖੜਕਾ ਦੇਣੀ ਚਾਹੀਦੀ, ਇਹਨੂੰ ਰੱਖਣਾ ਕੀ ਹੈ ਜਿੱਥੇ ਗੰਦ ਪਾਉਂਦਾ ਰਿਹਾ ਉਹਨੇ ਅੰਗ। ਇਸ ਤਰ੍ਹਾਂ ਜਿਹੜਾ ਪੂਲਾ ਸੀ ਨਾ ਜਿਹਨੂੰ ਫਿਰ ਤੇਲ ਪਾ ਕੇ ਸਾੜਿਆ ਸੀ, ਇਹ ਵੀ ਉੱਥੇ ਪੂਲੇ ਪਿੰਡ ਗੁਰਦੁਆਰੇ ਭਾਈ ਤਾਰੂ ਸਿੰਘ ਦੇ ਗੁਰਦੁਆਰੇ ਰਹਿ ਕੇ ਬਦਮਾਸ਼ੀ ਕਰਦਾ ਸੀ। ਇਹ ਪੂਲਾ ਪਿੰਡ ਲਾਹੌਰ ਨੂੰ ਜਾਂਦਿਆਂ ਰਸਤੇ ਵਿੱਚ ਹੀ ਆਉਂਦਾ ਹੈ। ਇਸ ਤਰ੍ਹਾਂ ਉਹ ਛੇਤੀ ਪਹੁੰਚੇ ਹੈ ਅਤੇ ਉਹਨਾਂ ਭਾਈ ਤਾਰੂ ਸਿੰਘ ਜੀ ਨੂੰ ਜਾ ਫੜਿਆ ਹੈ।
ਨਵਾਬ ਕਰਿਓ ਤਿਲ ਕਰ ਕੋ ਕਰਿਓ,
ਉਸਨੇ ਜਿਸ ਤਰ੍ਹਾਂ ਨਵਾਬ ਨੇ ਕਿਹਾ ਤਿਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ।
ਡੇਰਾ ਮੋੜ ਪੜਾਣੇ ਲਾਏ
ਤੇ ਥੋੜ੍ਹਾ ਜਿਹਾ ਦੂਰ ਜਾ ਕੇ ਪੂਲੇ ਤੋਂ ਲਾਹੌਰ ਜਾਂਦਿਆਂ ਰਸਤੇ ਵਿੱਚ ਹੀ ਪੜਾਣਾ ਪਿੰਡ ਆਉਂਦਾ ਹੈ, ਜਿੱਥੋਂ ਦੇ ਕਹਿੰਦੇ ਵੀ ਭਾਈ ਬੂਤਾ ਸਿੰਘ ਭਾਈ ਗਰਜਾ ਸਿੰਘ ਵੀ ਉੱਥੋਂ ਦੇ ਸਨ। ਉਂਝ ਤਾਂ ਨਵਾਬ ਦੀ ਜਿਹੜੀ ਭੈਣ ਸੀ ਖਾਨ, ਉਹ ਸੀ ਵਿਆਹੀ ਫੈਜ਼ਲਪੁਰੇ, ਫੈਜ਼ਲਪੁਰੇ ਦੇ ਭਾਈ ਬੂਤਾ ਸਿੰਘ ਹੋਣੇ ਸਨ, ਤਾਂ ਹੀ ਤਾਂ ਉਹਨਾਂ ਨੇ ਭਾਬੀ ਗਿਆ ਸੀ ਉਸਦੀ ਭੈਣ ਨੂੰ। ਕਈ ਮੰਨਦੇ ਵੀ ਪੜਾਣੇ ਪਿੰਡ ਦੇ ਸਨ ਭਾਈ ਬੂਤਾ ਸਿੰਘ ਅਤੇ ਭਾਈ ਗਰਜਾ ਸਿੰਘ। ਇਸ ਤਰ੍ਹਾਂ ਜਿਹੜਾ ਪੜਾਣਾ ਪਿੰਡ ਹੈ ਉਹਦੇ ਮੋੜ 'ਤੇ ਜਾ ਡੇਰਾ ਲਾਇਆ ਭਾਈ ਤਾਰੂ ਸਿੰਘ ਨੂੰ ਫੜ ਕਰਕੇ।
ਲੋਕ ਦੇਖਣੇ ਸੁਣ ਕੇ ਆਏ,
ਲੋਕਾਂ ਨੇ ਪੜਾਣੇ ਪਿੰਡ ਵਿੱਚ ਗੁਰੂ ਕੇ ਸਿੱਖ ਕੁਝ ਰਹਿੰਦੇ ਸੀ ਪ੍ਰੇਮੀ ਸਹਿਜਧਾਰੀ, ਜਿਹੜੇ ਹਲੇ ਕੋਈ ਅੰਮ੍ਰਿਤਧਾਰੀ ਨਹੀਂ ਬਣੇ ਸਨ, ਉਹਨਾਂ ਨੇ ਜਦੋਂ ਸੁਣਿਆ ਵੀ ਭਾਈ ਤਾਰੂ ਸਿੰਘ ਜੋ ਬੜਾ ਸਿਦਕੀ ਪ੍ਰੇਮ ਭਾਵਨਾ ਵਾਲਾ ਸਿੱਖ ਹੈ, ਜਿਹਦਾ ਦਿਲ ਯਾਰ ਬੰਨੀ ਹੱਥਕਾਰ ਬੰਨੀ, ਮੰਨ ਲਓ ਵੀ ਇਹ ਤੋਂ ਅੱਗੇ ਕੋਈ ਗੱਲ ਪਤਾ ਹੀ ਨਹੀਂ ਹੈ, ਛਲ ਕਪਟ ਕਿਵੇਂ ਕਰਨਾ ਹੈ, ਨਿਮਰਤਾ ਸ਼ਾਂਤੀ ਵਾਲੇ ਵੀ ਉਹ ਤਾਂ ਫੜੇ ਗਏ ਹੈ। ਇਸ ਤਰ੍ਹਾਂ ਸੁਣ ਕੇ ਦੇਖਣ ਲਈ ਲੋਕ ਬੜੇ ਆਏ ਹਨ ਪੜਾਣੇ ਪਿੰਡ ਦੇ। ਜਿਹੜੇ ਐਦੀ ਅਫਸਰ ਸਨ, ਹੋਰ ਜਿਹੜੀ ਫੌਜ ਆਈ ਸੀ ਨਵਾਬ ਜ਼ਕਰੀਆ ਖਾਨ ਦੀ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ, ਉਹ ਬੜਾ ਬੁਰਾ ਜਿਹਾ ਮੰਨਣ ਲੱਗੇ ਜਦੋਂ ਪਿੰਡ ਵਾਲੇ ਆ ਇਕੱਠੇ ਹੋਏ।
ਮਾਰੇ ਚਮਕੀ ਲੋਕਣ ਤਾਨਣ,
ਉਹ ਲੋਕਾਂ ਨੂੰ ਸ਼ਮਕਾਂ ਜੀਆਂ ਮਾਰਨ ਲੱਗ ਪਏ, ਬੜੇ ਘੂਰ ਕੱਪ ਜੀ ਕਰਨ ਲੱਗ ਪਏ, ਜਿਵੇਂ ਆ ਹੁਣ ਵੀ ਕੋਈ ਹੱਲਾ ਜਿਹਾ ਹੁੰਦਾ ਹੋਵੇ ਅਤੇ ਉਹ ਪੁਲਿਸ ਫੜਦੀ ਹੋਵੇ ਕਿਸੇ ਨੂੰ, ਅਤੇ ਲੋਕ ਜੇ ਇਕੱਠੇ ਹੋਣ ਤਾਂ ਉਹ ਕਹਿੰਦੇ ਤੁਸੀਂ ਬੜੇ ਪਰੇ ਅਡੋ, ਕੀ ਮੁਜਰਾ ਲਾਇਆ ਹੈ, ਚਲੋ ਆਪਣਾ ਕੰਮ ਕਰੋ ਜਾ ਕੇ। ਇਸੇ ਤਰ੍ਹਾਂ ਉਹ ਟੋਕਾ ਟਕਾਈ ਜਿਵੇਂ ਕਰਦੇ ਹੈ। ਜਿਹੜੇ ਸਰਕਾਰੀ ਮੁਲਾਜ਼ਮ ਆਏ ਸੀ ਭਾਈ ਤਾਰੂ ਸਿੰਘ ਨੂੰ ਫੜਨ ਵਾਸਤੇ ਪੜਾਣੇ ਪਿੰਡ ਦੇ, ਉਹ ਲੋਕ ਇਕੱਠੇ ਹੋ ਗਏ ਵੀ ਭਾਈ ਤਾਰੂ ਸਿੰਘ ਜੀ ਦਾ ਦਰਸ਼ਨ ਕਰੀਏ, ਅਤੇ ਸ਼ਮਕਾਂ ਜੀਆਂ ਮਾਰ ਕੇ ਪਿੱਛੇ ਨੂੰ ਕਰਦੇ ਹਨ ਲੋਕਾਂ ਨੂੰ। ਇਹਦੀਆਂ ਜਿਹੜੇ ਅਫਸਰ ਸਨ, ਫੌਜ ਆਈ ਸੀ ਕੁਝ, ਉਹ ਪਿੰਡ ਵਾਲਿਆਂ ਨੇ ਕੁਝ ਇਹਨਾਂ ਨੂੰ ਦਮੜੇ ਦਿਖਾਏ ਆ ਪੈਸੇ ਦੇ ਕਰਕੇ।
ਦਰਸ਼ਨ ਕਰਿਓ ਤਾਰੂ ਸਿੰਘ ਗ੍ਰਾਮ,
ਸਾਰੇ ਪਿੰਡ ਦਾ ਨੇ ਉਹਨਾਂ ਫੌਜ ਨੂੰ ਲਾਲਚੀ ਜਿਹਾ ਦੇ ਕੇ, ਪੈਸੇ ਜੇ ਦੇ ਕੇ ਵੀ ਭਾਈ ਤਾਰੂ ਸਿੰਘ ਦਾ ਸਾਨੇ ਦਰਸ਼ਨ ਕਰਨਾ ਮਿਲਣਾ ਹੈ ਉਹਨਾਂ ਨੂੰ, ਅਤੇ ਲੋਕਾਂ ਨੇ ਪੈਸੇ ਦੇ ਕੇ ਭਾਈ ਤਾਰੂ ਸਿੰਘ ਜੀ ਦਾ ਦਰਸ਼ਨ ਜਾ ਕੀਤਾ ਹੈ।
ਭੈਣ ਸਾਥ ਜੀ ਸੋ ਫੜ ਆਈ,
ਭਾਈ ਤਾਰੂ ਸਿੰਘ ਦੀ ਜਿਹੜੀ ਭੈਣ ਸੀ, ਜਿਹਦਾ ਇਤਿਹਾਸ ਵਿੱਚ ਵਿਦਵਾਨ ਕਹਿੰਦੇ ਵੀ ਤਾਰੋ ਸਿੰਘ ਨਾਂ, ਤਾਰੋ ਨਾਮ ਸੀ ਜਿਹਦਾ, ਉਹ ਵੀ ਨਾਲ ਹੀ ਇਹਨਾਂ ਦੁਸ਼ਟਾਂ ਨੇ ਫੜ ਕੇ ਲਿਆਂਦੀ ਸੀ।
ਸੋ ਦਮ ਦੇ ਲੋਕਾਂ ਨੇ ਛਡਵਾਈ,
ਉਹ ਲੋਕਾਂ ਨੇ ਪੜਾਣੇ ਪਿੰਡ ਦਿਆਂ ਨੇ ਇਹਨਾਂ ਫੌਜੀਆਂ ਨੂੰ ਪੈਸੇ ਦੇ ਕੇ ਛਡਾ ਲਈ, ਕਿਹਾ ਵੀ ਠੀਕ ਹੈ ਤੁਸੀਂ ਆ ਸਿੰਘ ਦੇ ਫੜ ਫੜ ਲਈ ਜਾ ਹੀ ਰਹੇ ਹੋ ਅਤੇ ਆ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਅਤੇ ਇਹਦਾ ਕੀ ਕਸੂਰ ਹੈ? ਉਹਨੂੰ ਤਾਂ ਫੜਿਆ ਸੀ ਕਿਉਂਕਿ ਭਾਈ ਤਾਰੂ ਸਿੰਘ ਜੀ ਦੇ ਭੈਣ ਜੀ ਅਤੇ ਮਾਤਾ ਜੀ ਪ੍ਰਸ਼ਾਦੇ ਪਕਾਉਂਦੇ ਸਨ। ਭਾਈ ਤਾਰੂ ਸਿੰਘ ਜੀ ਉਹ ਪ੍ਰਸ਼ਾਦੇ ਉਹ ਸਬਜ਼ੀ ਲੈ ਕੇ ਜੰਗਲ ਵਿੱਚ ਜਾਂਦੇ ਸਨ ਸਿੰਘਾਂ ਨੂੰ ਖਵਾਉਣ ਵਾਸਤੇ। ਇਸ ਦੋਸ਼ ਵਿੱਚ ਉਹ ਹਰਭਗਤ ਨਿਰੰਜਣੀ ਨੇ ਕਿਹਾ ਹੋਇਆ ਸੀ, ਜਿਸ ਕਰਕੇ ਜ਼ਕਰੀਆ ਖਾਨ ਨੇ ਤਾਂ ਕਿਹਾ ਵੀ ਸਾਰੇ ਪਕੜ ਲਿਆ ਪਰਿਵਾਰ ਨੂੰ। ਇਹਨਾਂ ਨੇ ਭਾਈ ਤਾਰੂ ਸਿੰਘ ਜੀ ਦੇ ਭੈਣ ਜੀ ਨੂੰ ਅਤੇ ਭਾਈ ਤਾਰੂ ਸਿੰਘ ਜੀ ਨੂੰ ਫੜਿਆ ਹੋਇਆ ਸੀ। ਪੜਾਣੇ ਪਿੰਡ ਦੇ ਲੋਕਾਂ ਨੇ ਪੈਸੇ ਦੇ ਕੇ ਕੁਝ ਸਮਝਾਇਆ ਬਜਾਇਆ ਵੀ ਥਾਣੇਦਾਰ ਆਏ ਤਾਂ ਸਭ ਦੀ ਇੱਜ਼ਤ ਹੁੰਦੀ ਹੈ, ਧੀਆਂ ਭੈਣਾਂ ਅਤੇ ਤੂੰ ਇਹ ਕੀ ਕੰਮ ਕਰ ਰਿਹਾ ਹੈ? ਉਹਦੇ ਮਨ ਮਿਹਰ ਪੈ ਗਈ। ਮਨ ਮਿਹਰ ਕੀ ਵੀ ਗੁਰੂ ਦੀ ਮਿਹਰ ਹੋ ਗਈ, ਕੁਝ ਨੂੰ ਲਾਲਚ ਦੇ ਦਿੱਤਾ ਅਤੇ ਇਸ ਤਰ੍ਹਾਂ ਛਡਾ ਲਿਆ। ਕਿਉਂਕਿ ਪੜਾਣੇ ਪਿੰਡ ਦੇ ਵਿੱਚ ਗੁਰੂ ਦੀ ਜਿਹੜੀ ਸਿੱਖੀ ਸੀ ਸਿਦਕ ਭਰੋਸਾ ਹੈ ਸੀ ਕਈ ਸਿੱਖਾਂ ਦੇ ਵਿੱਚ। ਉਹ ਉਹਨਾਂ ਨੂੰ ਇਹ ਜਾਣ ਕੇ ਬੜਾ ਰੋਹ ਆਇਆ, ਬੜਾ ਗੁੱਸਾ ਆਇਆ ਵੀ ਇਹ ਜ਼ਕਰੀਆ ਖਾਨ ਨੇ ਤਾਂ ਹੱਦ ਤੋੜ ਦਿੱਤੀ ਹੈ, ਕਦੀ ਕਿਸੇ ਸਿੰਘ ਨੂੰ ਸ਼ਹੀਦ ਕਰ ਦਿੰਦਾ ਹੈ, ਕਦੀ ਕਿਸੇ ਨੂੰ ਸ਼ਹੀਦ ਕਰ ਦਿੰਦਾ, ਇਹਨੇ ਕੀ ਪਖੰਡ ਫੜਿਆ ਹੈ? ਇਸ ਕਰਕੇ ਉਹ ਪਿੰਡ ਦੇ ਲੋਕਾਂ ਨੂੰ ਵੀਰ ਰਸ ਗੁੱਸਾ ਆਇਆ ਹੈ।
ਤਾਰੂ ਸਿੰਘ ਛੁਡਾਈਏ,
ਭਾਈ ਤਾਰੂ ਸਿੰਘ ਜੀ ਨੂੰ ਉਹਨਾਂ ਮਨ 'ਚ ਵਿਚਾਰ ਕਰ ਲਈ ਵੀ ਭਾਈ ਤਾਰੂ ਸਿੰਘ ਜੀ ਨੂੰ ਛੁਡਾਈਏ,
ਹੋਣੀ ਹੋਏ ਸੋ ਹੋਏ,
ਬਾਕੀ ਜਿਹੜੀ ਉਹ ਰੱਬ ਦੀ ਹੋਣਹਾਰ ਮਾਈ ਹੋਣਹਾਰ ਸੋ ਹੋਈ ਹੈ, ਬਾਕੀ ਜਿਹੜੀ ਹੋਣਹਾਰ ਰੱਬ ਦੀ ਭਾਵੇ ਜਿਹੜਾ ਹੋਣੀ ਉਹ ਵੇਖੀ ਜਾਓ ਜੋ ਹੋਊਗਾ, ਜਿਹੜਾ ਸਤੰਗ ਹੋਵਾਂਗੇ ਤੇ ਹੋਣ ਦੇ, ਪਰ ਭਾਈ ਤਾਰੂ ਸਿੰਘ ਜੀ ਨੂੰ ਛਡਾਈਏ। ਤਦੋਂ ਉਹ ਪੜਾਣੇ ਪਿੰਡ ਦੇ ਸਿੱਖਾਂ ਨੇ ਇਹ ਮਤਾ ਪਕਾਇਆ, ਇਹ ਸਲਾਹ ਮਸ਼ਵਰਾ ਕੀਤਾ ਆਪੋ ਵਿੱਚ ਬੈਠ ਕੇ ਮਿਲ ਕੇ।
ਤਾਰੂ ਸਿੰਘ ਕੋ ਆਣ ਸੁਣਾਇਆ,
ਉਹਨਾਂ ਨੇ ਆ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਸੁਣਾਇਆ, ਕਿਹਾ ਭਾਈ ਤਾਰੂ ਸਿੰਘ ਜੀ ਭਾਈ ਤਾਰੂ ਸਿੰਘ ਜੀ ਅਸਾਂ ਨੇ ਸਲਾਹ ਕੀਤੀ ਆ ਵੀ ਆ ਜਿਹੜੇ ਫੌਜੀ ਕੁਝ ਕੁ ਇਕੱਠੇ ਹੋ ਕੇ ਆਏ ਜ਼ਕਰੀਆ ਖਾਨ ਦੇ ਅਤੇ ਅਸੀਂ ਇਹਨਾਂ ਨੂੰ ਮਾਰ ਦੇਣਾ ਹੈ, ਮੁਕਾ ਦੇਣਾ ਹੈ,
ਪਿੰਡ ਉਜਾੜ
ਕੋਈ ਗੱਲ ਨਹੀਂ ਆ, ਜਿਹੜਾ ਪਿੰਡ ਅਸੀਂ ਉਜਾੜ ਕੇ ਚਲੇ ਜਾਵਾਂਗੇ, ਇਹਨੂੰ ਪਿੰਡ ਨੂੰ ਪੜਾਣੇ ਨੂੰ ਉਜਾੜ ਦਿਆਂਗੇ, ਸਾਨੂੰ ਕੋਈ ਜ਼ਰੂਰਤ ਨਹੀਂ ਅਸੀਂ ਉੱਜੜਦੇ ਅਤੇ ਉੱਜੜ ਜਾਈਏ, ਪਰ ਇਹ ਦੁਸ਼ਟ ਨੇ ਹੱਦ ਤੋੜ ਦਿੱਤੀ ਹੈ, ਕਦੀ ਕਿਸੇ ਸਿੱਖ ਨੂੰ ਕਦੀ ਕਿਸੇ ਸਿੱਖ ਨੂੰ ਫੜ ਕੇ ਲੈ ਜਾਂਦਾ ਹੈ, ਹੁਣ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਹੈ, ਤੁਹਾਨੂੰ ਛਡਾਉਣਾ ਹੈ।
ਸਿੱਖ ਛਡਾਵਨ ਹੈ ਵੱਡ ਧਰਮ,
ਕਿਉਂਕਿ ਗੁਰੂ ਦਾ ਧਰਮ, ਗੁਰੂ ਜੀ ਨੇ ਬਚਨ ਕਹੇ ਹੈ ਵੀ ਸਿੱਖ ਦੀ ਸੇਵਾ ਕਰਨੀ, ਗੁਰੂ ਦੇ ਸੰਤ ਵੀ ਇਹੀ ਕਹਿੰਦੇ ਵੀ ਸਿੱਖ ਦੀ ਸੇਵਾ ਕਰਨੀ ਬੜੀ ਮਹਾਨ ਹੈ, ਕਿਉਂਕਿ ਸਤਿਗੁਰੂ ਜੀ ਵੀ ਕਹਿੰਦੇ ਹੈ ਖਾਲਸਾ ਮੇਰੋ ਰੂਪ ਹੈ, ਖਾਲਸ ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ। ਗੁਰੂ ਜੀ ਨੇ ਤਾਂ ਇੰਨੀ ਮਹਿਮਾ ਕੀਤੀ ਹੈ ਖਾਲਸੇ ਦੀ ਕੋਈ ਹਿਸਾਬ ਹੀ ਨਹੀਂ, ਸਰਬ ਲੋਕ ਗ੍ਰੰਥ ਵਿੱਚ ਇਹ ਬਚਨ ਆਉਂਦੇ ਹੈ। ਇਸੇ ਤਰ੍ਹਾਂ ਖਾਲਸਾ ਮਹਿਮਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਸਤਿਗੁਰੂ ਜੀ ਦੇ, ਇਹ ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗਾਉਗ ਡਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਹੁਣ ਧਾਮ ਪਰੇ। ਸਤਿਗੁਰੂ ਜੀ ਨੇ ਤਾਂ ਖਾਲਸੇ ਦੀ ਮਹਿਮਾ ਬਹੁਤ ਜ਼ਿਆਦਾ ਹੀ ਕੀਤੀ ਹੈ, ਖਾਲਸੇ ਨੂੰ ਸਭ ਕੁਝ ਮੰਨਿਆ ਸੱਚੇ ਪਾਤਸ਼ਾਹ ਜੀ ਨੇ। ਅਤੇ ਪੜਾਣੇ ਪਿੰਡ ਦੇ ਸਿੱਖ ਕਹਿੰਦੇ ਆ ਕਿ ਭਾਈ ਤਾਰੂ ਸਿੰਘ ਜੀ, ਗੁਰੂ ਜੀ ਦਾ ਬਚਨ ਹੈ ਵੀ ਸਿੱਖ ਦੀ ਮਦਦ ਕਰਨੀ, ਸਿੱਖ ਦੇ ਪਰ ਉਪਕਾਰ ਕਰਨਾ, ਇਹ ਬੜਾ ਵੱਡਾ ਧਰਮਾਂ ਵਿੱਚੋਂ ਵੱਡਾ ਮਹਾਨ ਧਰਮ ਹੈ। ਅਤੇ ਕਿੱਡਾ ਵੱਡਾ ਧਰਮ ਹੈ ਵੀ 100 ਗਊ ਜਿਹੜੀ ਹੈ ਸਾਧ ਸੰਗ ਜੀ, 100 ਗਊ ਦੇ ਬਦਲੇ ਜੇ ਇੱਕ ਬ੍ਰਾਹਮਣ ਬਚਾਇਆ ਜਾਵੇ, ਗਊ ਬ੍ਰਾਹਮਣ ਅਤੇ 100 ਗੁਣੋਂ ਕਰਮ, ਵੀ ਜੇ 100 ਗਊ ਦੇ ਬਦਲੇ ਇੱਕ ਬ੍ਰਾਹਮਣ ਨੂੰ ਬਚਾਇਆ ਜਾਵੇ ਤਾਂ ਬੜਾ ਵੱਡਾ ਧਰਮ ਹੈ, 100 ਗੁਣਾ ਕਰਮ ਉਹ ਮਹਾਨ ਹੈ। ਜੇ 100 ਬ੍ਰਾਹਮਣ ਦੇ ਬਦਲੇ ਇੱਕ ਸਿੱਖ ਨੂੰ ਬਚਾਇਆ ਜਾਵੇ ਉਹ ਤਾਂ ਬਹੁਤ ਮਹਾਨ ਹੀ ਧਰਮ ਹੈ। ਸਿੱਖ ਦੀ ਮਹਾਨਤਾ ਬ੍ਰਾਹਮਣ ਨੂੰ ਉੱਚੀ ਕਹੀ ਹੈ, ਉਂਝ ਤਾਂ ਕਿ ਜਿਹੜਾ ਹੈ ਕਬੀਰ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਵੀ ਜਗਤ ਦਾ ਗੁਰੂ ਹੈ ਬ੍ਰਾਹਮਣ, ਪਰ ਭਗਤਾਂ ਦਾ ਕੋਈ ਗੁਰੂ ਨਹੀਂ ਹੈ। ਅਤੇ ਜਿਹੜੇ ਹੈ ਬ੍ਰਾਹਮਣ ਤੋਂ ਉੱਚਾ ਸਿੱਖ ਨੂੰ ਕਿਹਾ ਹੈ, ਸਿੱਖ ਤੋਂ ਜਿਹੜਾ ਬਚਾਉਣਾ ਹੈ, ਇਹਦੇ 100 ਗੁਣਾ ਕੋਈ ਕਰਮ ਕੀਤੇ ਹੋਣ, 100 ਬ੍ਰਾਹਮਣ ਨੂੰ ਬਚਾ ਲਈਏ, ਇੱਧਰ ਇੱਕ ਸਿੱਖ ਨੂੰ ਬਚਾ ਲਈਏ, ਇੰਨਾ ਫਲ ਹੈ। ਉੱਧਰ ਇੱਕ 100 ਗਊਂ ਦੇ ਬਦਲੇ ਇੱਕ ਬ੍ਰਾਹਮਣ ਨੂੰ ਬਚਾ ਲਈਏ, ਇੰਨਾ ਫਲ ਹੈ। ਪਰ ਸਿੱਖ ਦੀ ਮਹਾਨਤਾ ਉਹ ਤੋਂ ਉੱਚੀ ਹੈ। ਇਸ ਤਰ੍ਹਾਂ ਸਿੱਖ ਕਹਿ ਰਹੇ ਹੈ ਵੀ ਖਾਲਸਾ ਜੀ, ਭਾਈ ਤਾਰੂ ਸਿੰਘ ਜੀ, ਸਾਡਾ ਧਰਮ ਹੈ ਆਪ ਜੀ ਨੂੰ ਬਚਾਉਣਾ। ਇਸ ਕੰਮ ਨੂੰ ਕਰਨ ਵਾਸਤੇ, ਇਹਨਾਂ ਨੂੰ ਮਾਰਨ ਵਾਸਤੇ ਤਿਆਰ ਹੋ ਕੇ ਅਸੀਂ ਆਏ ਹਾਂ।
ਤਾਰੂ ਸਿੰਘ ਸੁਣ ਤੁਰਤ ਹਟਾਏ।
ਭਾਈ ਤਾਰੂ ਸਿੰਘ ਜੀ ਨੇ ਜਦੋਂ ਸੁਣਿਆ, ਉਸੇ ਵੇਲੇ ਹਟਾ ਦਿੱਤਾ, ਕਿਉਂਕਿ ਗੁਰੂ ਕੇ ਸਿੱਖ ਰੱਬ ਦੇ ਭਾਣੇ ਵਿੱਚ ਖੁਸ਼ ਰਹਿੰਦੇ ਹੈ। ਸੱਸਾ ਸੱਤ 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 ਸੌ, ਉਹਦੇ ਸੱਤ ਜੋ ਮਾਲਕ ਹੈ ਉਹਦੇ ਹੁਕਮ ਵਿੱਚ ਹੀ ਰਹਿੰਦੇ ਹਨ। ਗੁਰੂ ਦੇ ਸਿੱਖ ਹੀ ਕਹਿੰਦੇ ਹੈ ਵੀ ਅਸੀਂ ਨੱਠਣੋ ਕਦੀ ਮਰਨੋ ਕਦੀ ਭੱਜਦੇ ਨਹੀਂ ਹਾਂ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਸਿੱਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬੜਾ ਵੱਡਾ ਉਪਕਾਰ ਹੈ, ਪਰ ਅਸੀਂ ਮੌਤ ਤੋਂ ਡਰ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ।
ਅਸੀਂ ਜੋ ਮਰ ਹੈ ਮੁਗਲ ਦੁਆਰੇ,
ਅਸਾਂ ਨੇ ਤੇ ਠਾਣ ਹੀ ਲਈ ਹੈ, ਜਿਵੇਂ ਗੁਰੂਆਂ ਨੇ ਤੁਰਕਾਂ ਦੇ ਸਿਰ ਸੀਸ ਲਾਏ ਹੈ, ਇਸੇ ਤਰ੍ਹਾਂ ਅਸਾਂ ਨੇ ਵੀ ਮੁਗਲਾਂ ਦੇ ਦੁਆਰੇ ਦਰਵਾਜ਼ੇ ਤੇ ਆਪਣਾ ਸੀਸ ਜਿਹੜਾ ਲੇਖੇ ਲਾਉਣਾ ਹੈ।
ਸਿੱਖਣ ਕਾਰਨ ਗੁਰ ਸਿਰ ਗਾਏ,
ਤੇ ਵੇਖ ਲਓ ਪਿੱਛੇ ਇਤਿਹਾਸ ਹੈ ਵੀ ਸਾਡੇ ਗੁਰੂਆਂ ਨੇ ਵੀ ਜਿਹੜਾ ਸਿੱਖਾਂ ਦੇ ਕਾਰਜ ਸਵਾਰਨ ਵਾਸਤੇ ਆਪਣੇ ਬਲੀਦਾਨ ਦਿੱਤੇ ਆ ਪਰਿਵਾਰਾਂ ਦੇ ਸਮੇਤ ਹੀ।
ਪੁੱਤਰ ਪੁੱਤਰ ਕੁਨ ਆਪ ਕਹਾਏ,
ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਦਿੱਤਾ ਧਰਮ ਦੀ ਖਾਤਰ। ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤਰ ਹੋਏ, ਉਹਨਾਂ ਨੇ ਆਪਣਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ ਸਿੱਖਾਂ ਵਾਸਤੇ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਹੈ ਨਾ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੱਸ ਰਹੇ ਹੈ ਵੀ ਸਤਿਗੁਰਾਂ ਨੇ ਤੇ ਆਪਣੇ ਜੋ ਪੁੱਤਰ ਪੋਤਰੇ ਆ ਸਭ ਸਿੱਖਾਂ ਵਾਸਤੇ ਬਾਹਰ ਛੱਡੇ ਹਨ।
ਪੰਥ ਵਧਾਵਨ ਖਾਤਰ ਤਾਈ,
ਬਸ ਇੱਕ ਪੰਥ ਨੂੰ ਵਧਾਉਣ ਵਾਸਤੇ, ਕਿ ਪੰਥ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਪੰਥ ਨਿਰਮਲ ਪੰਥ ਚਲਾਇਆ, ਜੋ ਗੁਰੂ ਜੀ ਨੇ ਉੱਜਲ ਪੰਥ ਚਲਾਇਆ ਹੈ ਉਸ ਪੰਥ ਨੂੰ ਵਧਾਉਣ ਦੇ ਵਾਸਤੇ। ਇਸ ਤਰ੍ਹਾਂ ਗੁਰੂ ਜੀ ਨੇ ਗੁਰਕੁਲੀ ਗਵਾਈ, ਮਹਾਰਾਜ ਜੀ ਨੇ ਆਪਣੀ ਜਿਹੜੀ ਕੁਲ ਹੈ ਨਾ ਉਹ ਗਵਾ ਲਈ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰੀ ਸਨ ਆ ਸਾਹਿਬਜ਼ਾਦੇ, ਕੁਲ ਨਹੀਂ ਰੱਖੀ ਪਰ ਆਪਣੀ ਵੰਸ਼ ਰੱਖ ਲਈ ਹੈ ਸਤਿਗੁਰੂ ਜੀ ਨੇ। ਜਿਹੜਾ ਖਾਲਸਾ ਪੰਥ ਹੈ ਸਤਿਗੁਰੂ ਜੀ ਦੀ ਵੰਸ਼ ਹੈ, ਅਸੀਂ ਗੁਰੂ ਜੀ ਦੀ ਵੰਸ਼ ਵਿੱਚੋਂ ਹਾਂ। ਸਾਰੇ ਸਿੱਖ ਜਿਹੜੇ ਅੰਮ੍ਰਿਤਧਾਰੀ ਗੁਰੂ ਦੇ ਸਿੱਖ ਬਣਦੇ ਹੈ ਉਹ ਗੁਰੂ ਦੇ ਸਿੰਘ ਪਿਆਰੇ, ਉਹ ਗੁਰੂ ਦੀ ਵੰਸ਼ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੀ ਕੁਲ ਕਹੀਏ ਅੰਸ਼ ਜਿਹੜੀ ਉਹਦੇ ਸ਼ਹੀਦ ਕਰਵਾ ਦਿੱਤੀ ਪਰ ਵੰਸ਼ ਪੰਥ ਰੱਖ ਲਿਆ।
ਉਸਕੇ ਪੰਥੀ ਹਮੈ ਸਦਾਏ,
ਉਸ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਸੀਂ ਪੰਥੀ ਹਾਂ, ਰਾਹੀ ਹਾਂ, ਉਸ ਮਾਰਗ ਦੇ ਚੱਲਣ ਵਾਲੇ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਸੀਂ ਨਾਨਕ ਪੰਥੀ ਕਹਾਉਂਦੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਚਲਾਇਆ ਹੋਇਆ ਪੰਥ ਦੇ ਅਸੀਂ ਪੰਥੀ ਹਾਂ। ਜਦੋਂ ਸਾਡੇ ਗੁਰੂ ਨੇ ਹੀ ਨਹੀਂ ਆਪਣੀ ਕੁਲ ਰੱਖੀ, ਫਿਰ ਅਸੀਂ ਆਪਣੀ ਕੁਲਾਂ ਨੂੰ ਵਧਾਉਣ ਦੇ ਵਾਸਤੇ ਕਿਸ ਵਾਸਤੇ ਆਪਣੀ ਜਾਨ ਬਚਾਈਏ, ਕਿਸ ਵਾਸਤੇ ਨੱਠੀਏ ਮੌਤ
ਤੋਂ।
ਪੰਥ ਖਾਲਸੇ ਪੰਥ ਨੂੰ ਕਾਇਮ ਰੱਖਣ ਦੇ ਵਾਸਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਜੀ ਨੇ ਦਸੇ, ਗੁਰੂ ਸਾਹਿਬਾਨਾਂ ਨੇ ਇੱਕ ਨਹੀਂ ਦੋ ਨਹੀਂ ਕਿੰਨੇ ਹੀ ਉਪਰਾਲੇ ਹਿੱਲੇ ਕੀਤੇ ਹਨ।
ਦੁੱਖ ਸਹੇ ਨਿਜ ਸੁਤ ਦਏ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਆਨੰਦਾਂ ਦੀ ਪੁਰੀ ਵਿੱਚ ਵੱਸਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿੱਥੇ ਸਤਿਗੁਰੂ ਜੀ ਦੇ ਸੀਸ ਉੱਪਰ ਚੌਰ ਸਾਹਿਬ, ਚੰਦੂਆ ਸਾਹਿਬ, ਚਵਰ ਛਤਰ ਤਖਤ ਦੇ ਮਾਲਕ ਗੁਰੂ ਮਹਾਰਾਜ ਸੰਗਤਾਂ ਚਰਨਾਂ ਵਿੱਚ ਨਮਸਕਾਰਾਂ ਕਰਦੀਆਂ ਸਨ, ਉੱਥੇ ਗੁਰੂ ਜੀ ਦੀ ਕਿੰਨੀ ਵਡਿਆਈ ਸੀ, ਸੱਚੇ ਪਾਤਸ਼ਾਹ ਜੀ ਦੀ ਕਿੰਨਾ ਸਤਿਕਾਰ ਸੀ। ਪਰ ਸਿੱਖਾਂ ਵਾਸਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਅਤੇ ਗੁਰੂ ਜੀ ਚੱਲਦੇ ਚਲਾਉਂਦੇ ਕਿੱਥੇ ਦੱਖਣ ਦੀ ਦਿਸ਼ਾ ਵੱਲ ਚਲੇ ਗਏ। ਮਹਾਰਾਜ ਜੀ ਨੇ ਸਰੀਰ ਕਰਕੇ ਜਿਹੜਾ ਹੈ ਗੁਰੂ ਜੀ ਨੂੰ ਕੋਈ ਦੁੱਖ ਨਹੀਂ ਹੈ, ਕਹਿਣ ਦਾ ਮਤਲਬ ਜਿਹੜਾ ਸਰੀਰ ਕਰਕੇ ਕਸ਼ਟ ਹੈ ਉਹ ਝੱਲ ਲਿਆ ਅਤੇ ਆਪਣੇ ਪੁੱਤਰ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਦੇ ਦਿੱਤੀ। ਤੁਰਕਾਂ ਦੇ ਸਿਰ ਦੇ ਉੱਪਰ ਉਹ ਕਲੰਕ ਲਾ ਦਿੱਤਾ। ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਮੇਂ ਵਿੱਚ ਬਾਬਰ ਨੂੰ ਮੁਗਲ ਨੂੰ ਇਹ ਗੱਲ ਕਹੀ ਸੀ, ਉਹ ਗੁਰੂ ਜੀ ਨੇ ਸਤਿਗੁਰ ਜੀ ਨੇ ਨਿਭਾਈ, ਉਹ ਗੁਰੂ ਜੀ ਨੇ ਉਹ ਲਾਜ ਨਿਭਾਈ। ਜੋ ਗੁਰੂ ਜੀ ਨੇ ਬਚਨ ਕੀਤੇ ਨਾ, ਸਤਿਗੁਰ ਜੀ ਨੇ ਆਪਣੇ ਬਚਨਾਂ ਦੀ ਲਾਜ ਰੱਖੀ। ਉਹ ਬਾਬਰ ਨੂੰ ਕਿਹਾ ਸੀ ਵੀ ਜਦੋਂ ਗੁਰੂ ਦੀ ਸ਼ਰਨ ਆਇਆ ਸੀ ਅਤੇ ਗੁਰੂ ਜੀ ਨੇ ਇਹ ਕਿਹਾ ਵੀ ਸੱਤ ਪੁਸ਼ਤਾਂ ਤੱਕ ਤੈਨੂੰ ਰਾਜ ਦੇ ਰਹੇ ਹਾਂ, ਫਿਰ ਸਾਡਾ ਖਾਲਸਾ ਰਾਜ ਕਰੇਗਾ। ਕਹਿਣ ਲੱਗਾ ਮਹਾਰਾਜ ਜੀ ਕਿ ਰਾਜ ਦੇ ਕੇ ਲੈ ਲੈਣਾ ਇਹ ਕਿਹੋ ਜਿਹੀ ਮਹਾਰਾਜ ਗੱਲ ਹੈ। ਗੁਰੂ ਜੀ ਕਹਿਣ ਲੱਗੇ ਵੀ ਜਿਸ ਦਿਨ ਤੁਸਾਂ ਨੇ ਸਾਡੇ ਘਰ ਦੇ ਨਾਲ ਮੱਥਾ ਲਾਇਆ ਉਸ ਦਿਨ ਅਸੀਂ ਤੁਹਾਡਾ ਰਾਜ ਲੈ ਲੈਣਾ, ਪਰ ਐਵੇਂ ਨਹੀਂ ਲਵਾਂਗੇ ਕਿ ਜਿਸ ਤਰ੍ਹਾਂ ਦਿੱਤਾ ਤੇ ਮੁੱਖੋਂ ਕਹਿ ਕੇ ਲੈ ਲਵਾਂਗੇ, ਸੀਸ ਦੇ ਵੱਟੇ ਪਛਾਣ ਲਵਾਂਗੇ। ਅਤੇ ਉਸ ਵਕਤ ਗੁਰੂ ਜੀ ਨੇ ਕਿਹਾ ਵੀ ਸੱਤ ਪੁਸ਼ਤਾਂ ਤੱਕ ਰਾਜ ਤੁਹਾਨੂੰ ਦਿਆਂਗੇ ਅਤੇ ਸੱਤ ਪੁਸ਼ਤਾਂ ਤੋਂ ਬਾਅਦ ਸੱਤ ਸੀਸ ਦੇ ਕੇ ਰਾਜ ਤੁਹਾਡਾ ਖੋਹ ਲਵਾਂਗੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਪਹਿਲੀ ਸ਼ਹੀਦੀ ਦਿੱਤੀ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਮੁਗਲ ਦੇ ਹੱਥੋਂ ਖੰਜਰ ਆਪਣੇ ਸਰੀਰ 'ਚ ਜਿਹੜਾ ਲਵਾਇਆ ਸੀ, ਚਾਰ ਗੁਰਜੀ ਦੇ ਸਾਹਿਬਜ਼ਾਦੇ, ਇਸ ਤਰ੍ਹਾਂ ਸੱਤ ਜਿਹੜੇ ਹੈ ਸੀਸ ਦੇ ਕੇ ਅਤੇ ਉਹ ਤੁਰਕਾਂ ਤੋਂ ਰਾਜ ਖੋਇਆ। ਖਾਲਸੇ ਪੰਥ ਦਾ ਰਾਜ ਬਾਅਦ 'ਚ ਹੋਇਆ ਹੀ ਹੈ, ਅੱਜ ਰਾਜ ਹੀ ਹੈ ਗੁਰੂ ਦੇ ਪੰਥ ਦਾ। ਇਸ ਤਰ੍ਹਾਂ ਗੁਰੂ ਜੀ ਨੇ ਜਿਹੜੇ ਬਚਨ ਕਹੇ ਸੀ ਉਹਨਾਂ ਬਚਨਾਂ ਦੀ ਲਾਜ ਰੱਖੀ।
ਚੌਥੇ ਬਾਬਰ ਲੈ ਕਹਾਏ,
ਅਤੇ ਚੌਥਾ ਜਿਹੜਾ ਬਾਬਰ ਕਹੀਏ ਜਹਾਂਗੀਰ ਸੀ। ਬਾਬਰ ਤੋਂ ਬਾਅਦ ਇਸ ਤਰ੍ਹਾਂ ਦੂਜੇ ਹੋਏ, ਫਿਰ ਹੋਇਆ ਤੀਸਰਾ ਅਕਬਰ, ਚੌਥਾ ਹੋਇਆ ਜਹਾਂਗੀਰ। ਬਾਬਰ ਤੋਂ ਬਾਅਦ ਹਮਾਯੂ, ਹਮਾਯੂ ਤੋਂ ਬਾਅਦ ਅਕਬਰ, ਅਕਬਰ ਤੋਂ ਬਾਅਦ ਜਿਹੜਾ ਹੋਇਆ ਉਹ ਜਹਾਂਗੀਰ। ਚੌਥੇ ਜਿਹੜਾ ਬਾਬਰ ਸੀ ਉਹਦੇ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹੀਦੀ ਦੇ ਦਿੱਤੀ ਆਪਣੀ। ਉਸ ਬਚਨਾਂ ਦੇ ਮਹਾਰਾਜ ਆਪ ਵਿਕ ਗਏ, ਕਿਉਂ ਵਿਕਣ ਦਾ ਅਰਥ ਵੀ ਗੁਰੂ ਜੀ ਨੇ ਜਿਹੜੇ ਬਚਨ ਮੁੱਖ ਤੋਂ ਕਹੇ ਉਹਨਾਂ ਬਚਪਾਣਾ ਤੋਂ, ਉਹਨਾਂ ਬਚਨਾਂ ਤੋਂ ਗੁਰੂ ਜੀ ਨਹੀਂ ਖਿਸਕੇ। ਸੱਚੇ ਪਾਤਸ਼ਾਹ ਜੀ ਤੱਤੀ ਤਵੀ ਦੇ ਬੈਠੇ, ਆਪਣੇ ਉੱਪਰ ਰੇਤਾ ਪਵਾਇਆ, ਤੱਤੀ ਲੋਹ ਦੇ ਬੈਠੇ, ਇਸ ਤਰ੍ਹਾਂ ਉਬਲਦੀ ਦੇਗ 'ਚ ਬੈਠੇ, ਗੁਰੂ ਜੀ ਨੇ ਆਪਣੇ ਬਚਨਾਂ ਨੂੰ ਪੂਰਾ ਨਿਭਾਇਆ।
ਜੋ ਹਿੰਦੂ ਪਤਸ਼ਾਹੀ ਚਹਿ ਕੋਈ,
ਅਤੇ ਗੁਰੂ ਜੀ ਨੇ ਬਚਨ ਕਿਹਾ ਸੀ ਵੀ ਜੇ ਕੋਈ ਹਿੰਦੂ, ਕਿਉਂਕਿ ਉਸ ਵਕਤ ਇਹ ਜਿਹੜੇ ਤੁਰਕਾਂ ਦਾ ਰਾਜ ਸੀ ਅਤੇ ਹਿੰਦੂ ਦੀ ਵੱਖਰੀ ਜਾਤ ਸੀ ਇੱਕ, ਅਤੇ ਜਿਹੜੇ ਤੁਰਕ ਲੋਕ ਉਹ ਸਿੱਖਾਂ ਨੂੰ ਵੀ ਹਿੰਦੂ ਹੀ ਕਹਿੰਦੇ ਸਨ, ਸਿੱਖ ਨਹੀਂ ਕਹਿੰਦੇ ਸੀ, ਉਹ ਕਹਿੰਦੇ ਸੀ ਇਹ ਹਿੰਦੂ ਹੀ ਹੈ। ਇਸ ਤਰ੍ਹਾਂ ਗੁਰੂ ਜੀ ਕਹਿੰਦੇ ਵੀ ਜੇ ਕੋਈ ਹਿੰਦੂ, ਉਸ ਵਕਤ ਹਿੰਦ ਦਾ ਰਾਜ ਸੀ ਨਾ, ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਪੰਥ ਦੇ ਚਲਾਇਆ ਜਦੋਂ ਆਏ ਸਤਿਗੁਰੂ ਜੀ, ਗੁਰੂ ਜੀ ਕਹਿਣ ਲੱਗੇ ਵੀ ਜੇ ਕੋਈ ਹਿੰਦ ਵਿੱਚ ਆਪਣਾ ਰਾਜ ਲੈਣਾ ਚਾਹੁੰਦਾ ਹੋਵੇ,
ਸੀਸ ਦੀਏ ਬਿਨ ਫਿਰੈ ਰਸੋਈ,
ਇਹ ਜਿਹੜਾ ਰਾਜ ਹੈ ਸੀਸ ਦੇਣੇ ਦਿੱਤੇ ਤੋਂ ਬਿਨਾਂ ਕੋਈ ਲੈ ਨਹੀਂ ਸਕਦਾ। ਤਾਂ ਹੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਬਲੀਦਾਨ ਆਪਣਾ ਦਿੱਤਾ ਸੀ।
ਜਬ ਤੁਰਕ ਪਰ ਪਾਵੈ ਭਾਰ,
ਜਦੋਂ ਤੁਰਕ ਇਹ ਦੁਸ਼ਟ ਲੋਕ ਇਹ ਰੱਬ ਦੇ ਪਿਆਰਿਆਂ ਅਤੇ ਸਿੱਖ ਧਰਮ ਦੇ ਸਾਡੇ ਅਤੇ ਗੁਰੂ ਜੀ ਕਹਿਣ ਲੱਗੇ ਵੀ ਜਦੋਂ ਇਹ ਗੁਰੂ ਨਾਨਕ ਦੇਵ ਮਹਾਰਾਜ ਘਰ 'ਤੇ ਚੜ੍ਹੋ ਖੱਤੀ ਕਰਨਗੇ, ਤੁਰਕ ਭਾਰ ਪਾਉਣਗੇ ਆਪਣਾ,
ਅਤੇ
ਗੁਰੂ ਜੀ ਨੇ ਇਹ ਕਿਹਾ ਸੀ ਸਭ ਗੁਰੂਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਜਿਸ ਨੂੰ ਜਿਸ ਗੁਰੂ ਨੇ ਗੱਦੀ ਬਖਸ਼ੀ, ਇਹੀ ਕਿਹਾ ਸੀ ਵੀ ਜਦੋਂ ਵੀ ਤੁਰਕ ਆਪਣਾ ਭਾਰ ਪਾਉਣ ਦੀ ਕੋਸ਼ਿਸ਼ ਕਰਨ, ਦਬਾਅ ਪਾਉਣ ਦੀ ਕੋਸ਼ਿਸ਼ ਕਰਨ, ਆਪਣਾ ਅਸੀਸ ਜਿਹੜਾ ਦੇ ਦੇਣਾ ਤੇ ਇਹਨਾਂ ਦੀ ਜੜ ਪੁੱਟ ਦੇਣੀ ਹੈ।
ਸ੍ਰੀ ਗੁਰੂ ਅੰਗਦ ਕੋ ਕਹਦੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੇ ਅੰਗ ਨਾਲ ਲਾ ਕੇ, ਗਲ ਨਾਲ ਲਾ ਕੇ ਤੇ ਇਹ ਬਚਨ ਕਹੇ ਸਨ ਕਿ ਪੁਰਖਾ ਜਿਸ ਸਮੇਂ ਇਹ ਤੁਰਕ ਲੋਕ ਚੜੋ ਖਤੀ ਕਰਨਗੇ, ਇਹਨਾਂ ਦਾ ਰਾਜ ਨਾਸ ਕਰ ਦੇਣਾ ਹੈ, ਆਪਣਾ ਸੀਸ ਲੇਖੇ ਲਾ ਦੇਣਾ, ਕਿਉਂਕਿ ਅਸਾਂ ਨੇ ਬਚਨ ਕਰ ਦਿੱਤਾ ਹੈ ਬਾਬਰ ਨੂੰ ਕਿ ਸੀਸ ਦੇ ਕੇ ਆਪਣਾ ਤੇ ਪਾਤਸ਼ਾਹ ਵਾਪਸ ਖੋਵਾਂਗੇ।
ਅੰਗਦ ਜੀ ਅਮਰਦਾਸ ਸਮਝਾਏ,
ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਗੁਰੂ ਅਮਰਦਾਸ ਮਹਾਰਾਜ ਨੇ ਉਸੇ ਤਰ੍ਹਾਂ ਗੁਰਤਾ ਗੱਦੀ ਬਖਸ਼ਣ ਸਮੇਂ ਸਮਝਾ ਦਿੱਤਾ ਸੀ।
ਅਮਰਦਾਸ ਰਾਮਦਾਸ ਕਹਿਓ,
ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਉਸੇ ਤਰ੍ਹਾਂ ਉਹੀ ਬਚਨ ਕਹਿ ਸੁਣਾਇਆ।
ਸ੍ਰੀ ਅਰਜਨ ਸਿਰ ਉੱਪਰ ਸਹਿਓ,
ਉਹ ਫਿਰ ਉਹ ਸਮਾਂ ਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਜਹਾਂਗੀਰ ਦੇ ਦੁਸ਼ਟਦਾਇਕ ਕਰਨੇ ਕਰਕੇ ਆਪਣੇ ਸੀਸ ਦੇ ਉੱਪਰ ਉਹ ਕਸ਼ਟ ਸਹਾਰਿਆ।
ਹਰਿ ਗੋਬਿੰਦ ਸ੍ਰੀ ਹਰਿ ਰਾਏ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਗੁਰੂ ਹਰਿ ਰਾਏ ਮਹਾਰਾਜ ਜੀ, ਉਸ ਸਮੇਂ ਕੋਈ ਬਿਧ ਬਣੀ ਨਹੀਂ, ਗੁਰੂ ਮਹਾਰਾਜ ਜੀ ਤੱਕਦੇ ਰਹੇ, ਬਚਨ ਦੇ ਪੂਰੇ ਸਨ, ਸਤਿਗੁਰੂ ਜੀ ਵੀ ਸਮਾਂ ਆਇਆ ਤੇ ਸੀਸ ਲੇਖੇ ਲਾ ਦਿਆਂਗੇ, ਪਰ ਉਹ ਸਮਾਂ ਨਾ ਬਣਿਆ। ਛੇਵੇਂ ਪਾਤਸ਼ਾਹ ਜੀ ਨੇ ਤੇ ਉਹ ਤੁਰਕਾਂ ਦਾ ਮੂੰਹ ਹੀ ਚੰਗਾ ਭੰਨਿਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਕਹਿ ਗਏ ਸਨ ਵੀ ਤੁਸਾਂ ਨੇ ਕੋਈ ਜੰਗ ਯੁੱਧ ਨਹੀਂ ਕਰਨਾ ਹੈ, ਘੋੜ ਸਵਾਰ ਸਦਾ ਕੋਲ ਰੱਖਣੇ ਆ, 2200 ਘੋੜ ਸਵਾਰ, ਅਤੇ ਸ਼ਾਂਤ ਚਿੱਤ ਰਹਿਣਾ ਹੈ। ਕਹਿਣ ਲੱਗੇ ਮਹਾਰਾਜ ਜੀ, ਜੇ ਕੋਈ ਚੜ੍ਹ ਕੇ ਆ ਗਿਆ ਤੁਰਕ, ਕਿਉਂਕਿ ਸਾਡੇ ਵੈਰੀ ਹੋਏ ਪਏ ਹੈ, ਅਤੇ ਇਹਨਾਂ ਨੇ ਬੈਠਣਾ ਨਹੀਂ ਆਰਾਮ ਨਾਲ। ਗੁਰੂ ਜੀ ਕਹਿਣ ਲੱਗੇ ਜਿਹੜਾ ਆਵੇਗਾ ਉਹ ਰਾਹ ਦੇ ਵਿੱਚ ਜਿਵੇਂ ਮੀਂਹ ਦੇ ਗੜੇ ਗਲ ਕੇ ਜਿੱਥੇ ਡਿੱਗਣ ਉੱਥੇ ਖਰਾਬ ਹੋ ਜਾਂਦੇ, ਨਾਸ ਹੋ ਜਾਂਦੇ, ਉਸ ਤਰ੍ਹਾਂ ਗਲ ਜਾਣਗੇ, ਤੁਹਾਡੇ ਤੱਕ ਨਹੀਂ ਕੋਈ ਪਹੁੰਚ ਸਕੇਗਾ। ਫਿਰ ਉਹ ਔਰੰਗਜ਼ੇਬ ਨੇ ਕਈ ਵਾਰ ਚੜ੍ਹਾ ਕੇ ਭੇਜਿਆ, ਕਈ ਆਪਣੇ ਬੰਦੇ ਭੇਜੇ ਗੁਰੂ ਹਰਿ ਰਾਏ ਮਹਾਰਾਜ ਜੀ ਤੱਕ, ਉਹ ਪਹੁੰਚ ਨਾ ਸਕੇ, ਰਸਤੇ ਵਿੱਚ ਹੀ ਮਾਰੇ ਗਏ। ਅਤੇ ਗੁਰੂ ਜੀ ਨੂੰ ਬੜੀ ਵਾਰ ਸੁਨੇਹਾ ਭੇਜਿਆ ਵੀ ਦਿੱਲੀ ਆਓ, ਪਰ ਸਤਿਗੁਰੂ ਗੁਰੂ ਹਰਿ ਰਾਏ ਮਹਾਰਾਜ ਗਏ ਨਾ, ਦੁਸ਼ਟ ਨੂੰ ਦਰਸ਼ਨ ਦਿੱਤੇ ਨਹੀਂ।
ਹਰੀ ਕ੍ਰਿਸ਼ਨ ਫੜੇ ਦਿੱਲੀ ਗਏ,
ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਨੂੰ ਵੀ ਇਹ ਬਾਬਾ ਰਾਮ ਰਾਏ ਜੀ ਦੇ ਜਾਣੇ ਕਰਕੇ ਉੱਥੇ ਬਹੁਤ ਇਹ ਬਾਬਾ ਰਾਮ ਰਾਏ ਜੀ ਈਰਖਾ ਕਰਦੇ ਸਨ, ਜਿਸ ਕਰਕੇ ਉਹਨਾਂ ਕਹਿ ਕਹਿ ਕੇ ਔਰੰਗਜ਼ੇਬ ਨੂੰ ਵੀ ਹਰਿਕ੍ਰਿਸ਼ਨ ਇੱਥੇ ਬੁਲਾਓ, ਸ਼ਕਤੀ ਵੇਖੋ, ਨਹੀਂ ਤਾਂ ਮੈਂ ਹੱਕਦਾਰ ਹਾਂ ਗੁਰਤਾ ਗੱਦੀ ਦਾ। ਉਹ ਔਰੰਗਜ਼ੇਬ ਨੇ ਉਹ ਚੁੱਕਣਾ ਵਿੱਚ ਆ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਦਿੱਲੀ ਵਿੱਚ ਸੱਦਿਆ ਤੇ ਸਤਿਗੁਰੂ ਜੀ ਦਿੱਲੀ ਵਿੱਚ ਗਏ। ਸਤਿਗੁਰੂ ਜੀ ਨੇ ਉੱਥੇ ਜਾ ਕੇ ਤੇ ਕੋਈ ਇਹ ਨਹੀਂ ਵੀ ਔਰੰਗਜ਼ੇਬ ਦੇ ਕਹਿਣ ਕਰਕੇ ਗੁਰੂ ਜੀ ਨੂੰ ਜਾਣਾ ਸੀ, ਸੱਚੇ ਪਾਤਸ਼ਾਹ ਜੀ ਨੇ ਤੇ ਕੌਤਕ ਕਰਨਾ ਸੀ, ਅੱਜ ਗੁਰੂ ਜੀ ਦਾ ਸਥਾਨ ਹੈ, ਗੁਰੂ ਜੀ ਨੇ ਤੇ ਆਉਣ ਵਾਲੇ ਸਮੇਂ ਦੀ ਉਹ ਵਿੱਧ ਬਣਾਉਣੀ ਸੀ ਵੀ ਦਿੱਲੀ ਵਿੱਚ ਸਥਾਨ ਸਿੱਖਾਂ ਦੇ ਬਣਨੇ ਆ ਸਾਡੇ, ਤੇ ਗੁਰੂ ਜੀ ਇਸ ਕਰਕੇ ਗਏ। ਫਿਰ ਉੱਥੇ ਹੈਜੇ ਦੀ ਬਿਮਾਰੀ ਫੈਲ ਗਈ ਲੋਕਾਂ ਵਿੱਚ, ਤਾਪ ਦਈਏ ਚੜ੍ਹ ਗਏ, ਗੁਰੂ ਜੀ ਨੇ ਚਰਨਾਂ ਦੀ ਪੌਲ ਦੇ ਕੇ ਸਾਰੇ ਲੋਕਾਂ ਦਾ ਰੋਗ ਨਾਸ ਕੀਤਾ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਇਹਨਾਂ ਦੁਸ਼ਟਾਂ ਦੇ ਸਿਰ 'ਤੇ ਕਲੰਕ ਲਾ ਗਏ, ਵੀ ਕਿਉਂਕਿ ਔਰੰਗਜ਼ੇਬ ਨੇ ਬੁਲਾਇਆ ਸੀ ਦਿੱਲੀ, ਜਿਸ ਕਰਕੇ ਉਹ ਕਲੰਕ ਲੱਗ ਪਿਆ ਵੀ ਗੁਰੂ ਜੀ ਨੂੰ ਹਰਿਕ੍ਰਿਸ਼ਨ ਮਹਾਰਾਜ ਨੂੰ ਦਿੱਲੀ ਵਿੱਚ ਬੁਲਾਇਆ ਔਰੰਗਜ਼ੇਬ ਨੇ, ਤੇ ਸਤਿਗੁਰੂ ਜੀ ਤੇ ਇੱਥੇ ਸਰੀਰ ਛੱਡ ਗਏ ਹਨ। ਉਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਸਮਾਂ ਤੇ ਆਪਣਾ ਅਸੀਸ ਦੇ ਦੇਣਾ ਹੈ ਸਮੇਂ ਸਮੇਂ ਦੇ ਨਾਲ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਦੋਂ ਸਮਾਂ ਆਇਆ, ਉਹ ਬਚਨ ਆਪਣੇ ਸਿਰ ਮੱਥੇ ਰੱਖੇ।
ਗੁਰੂ ਨਾਨਕ ਬਚਨ ਵਿਚਾਰ,
ਗੁਰੂ ਨਾਨਕ ਦੇਵ ਮਹਾਰਾਜ ਦੇ ਕੀਤੇ ਹੋਏ ਬਚਨਾਂ ਦੀ ਵਿਚਾਰ ਕੀਤੀ।
ਆਪ ਜਾਏ ਦਿੱਲੀ ਖਹੀ ਖਹੀ,
ਆਪ ਜਾ ਕੇ ਸਤਿਗੁਰੂ ਜੀ ਨੇ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ ਆਪਣੀ।
ਤੁਰਕਾਂ ਤੇ ਤਲਵਾਰ,
ਤੁਰਕਾਂ ਨੇ ਤਲਵਾਰ ਚਲਾਈ, ਪਰ ਗੁਰੂ ਜੀ ਦੇ ਸੀਸ ਨੂੰ ਤਲਵਾਰ ਛੋਹ ਨਾ ਸਕੀ। ਗੁਰੂ ਜੀ ਨੇ ਆਪਣਾ ਸੀਸ ਆਪਣੇ ਆਪ ਹੀ ਉਡਾ ਕੇ ਭਾਈ ਜਾਤਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਸੂਰਮੇ, ਜਿਨ੍ਹਾਂ ਨੇ ਸਿੱਖਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ, ਜਿਹੜੇ ਸਿੱਖਾਂ ਨੂੰ, ਜਿਹੜੇ ਲੋਕਾਂ ਨੂੰ ਕੋਈ ਨਿੱਕੀਆਂ ਜਾਤਾਂ ਨੂੰ ਪੁੱਛਦਾ ਨਹੀਂ ਸੀ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਜਾਗੀ ਸ਼ੋਤ ਜਗਤ ਕੋ ਲਾਗੇ, ਤਾ ਪਰ ਤੁਹੀ ਧਰੈ, ਨੀਚੈ ਊਜ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਤਰਲੋਚਣ ਨਾਮਾ, ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਨੋਰੇ, ਸੰਤੋ ਹਰ ਜੀਓ ਤੇ ਸਭੈ ਸਰੇ। ਜੋ ਹਰ ਜੀਓ ਪਰਮੇਸ਼ਰ ਹੈ, ਤੋ ਸਭ ਕੁਛ ਸਰਦਾ ਹੈ, ਛੋਟਿਆਂ ਨੂੰ ਵੱਡੇ ਕਰ ਦੇਣਾ ਇਹ ਮਾਲਕ ਦੇ ਹੱਥ ਹੈ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਸੂਰਮੇ ਯੋਧੇ, ਹਠੀਏ ਜਪੀਏ ਤਪੀ, ਉਸ ਗੋਬਿੰਦ ਮਾਲਕ ਪਰਮੇਸ਼ਰ ਦਾ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ,
ਭਜਨ ਕੀਏ ਗੁਰੂ ਨਾਨਕ ਪੂਰੇ,
ਉਹਨਾਂ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਪੂਰੇ ਕੀਤੇ। ਗੁਰਪੂਰਾ ਮੇਰਾ ਗੁਰਪੂਰਾ, ਗੁਰੂ ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਤੇ ਆਇਆ। ਜੋ ਪੂਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹਨਾਂ ਦੇ ਬਚਨ ਪੂਰੇ ਕੀਤੇ ਉਚਾਰੇ ਹੋਏ।
ਸਣ ਪਰਵਾਰ ਦੇਹੇ ਲਵਾਈ,
ਸਤਿਗੁਰੂ ਜੀ ਨੇ ਸਣ ਪਰਿਵਾਰੇ ਸਮੇਤ ਪਰਿਵਾਰ ਦੇ ਪਿਤਾ ਜੀ ਦਾ ਪਿਤਾ ਜੀ ਵਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿੱਤੀ, ਮਾਤਾ ਜੀ ਮਾਤਾ ਗੁਜਰ ਕੌਰ ਜੀ ਨੇ ਸ਼ਹੀਦੀ ਦਿੱਤੀ। ਇਸ ਤਰ੍ਹਾਂ ਸਾਰਾ ਪਰਿਵਾਰ ਹੀ, ਹੋਰ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ ਸਨ, ਉਹਨਾਂ ਦੇ ਜੋ ਸਪੁੱਤਰੀ ਬੀਬੀ ਵੀਰੋ ਜੀ ਅਤੇ ਉਹਨਾਂ ਦੇ ਗਾਂ ਪੁੱਤਰ ਸਨ 5-6 ਜਾਣੇ, ਉਹਨਾਂ ਵੀ ਸ਼ਹੀਦੀ ਦਿੱਤੀ। ਇਸ ਤਰ੍ਹਾਂ ਉਹ ਸਾਰਾ ਗੁਰੂ ਕਾ ਪਰਿਵਾਰ ਆਪਣਾ ਹੀ ਹੈ ਨਾ। ਇਸ ਤਰ੍ਹਾਂ ਕਿੰਨੀਆਂ ਸ਼ਹੀਦੀਆਂ, ਸਾਰਾ ਪਰਿਵਾਰ ਹੀ ਜਿਹੜਾ ਹੈ ਉਹ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਲੇਖੇ ਲਾ ਦਿੱਤਾ।
ਗੁਰੂ ਨਾਨਕ ਬਚ ਗਏ ਬਿਕਾਈ,
ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਉੱਪਰ ਆਪਣੇ ਆਪ ਨੂੰ ਜਿਹੜਾ ਹੈ ਲਾ ਦਿੱਤਾ।
ਪੁੱਤਰ ਚੰਡੀ ਕੀ ਭੇਡ ਚੜਾਏ,
ਆਪਣੇ ਚਾਰੇ ਪੁੱਤਰ ਜੋ ਖਰੇ ਲਾਲ ਸਨ, ਐਸੇ ਸਤਿਗੁਰੂ ਜੀ ਨੇ ਦੋ ਪੁੱਤਰ ਆਪਣੇ ਚਮਕੌਰ ਦੀ ਗੜੀ ਵਿੱਚ, ਦੋ ਸਪੁੱਤਰ ਸਰਹੰਦ ਦੇ ਵਿੱਚ ਸ਼ਹੀਦ ਕਰਵਾ ਦਿੱਤੇ। ਉਹ ਚੰਡੀ ਜੋ ਪਰਮੇਸ਼ਰ ਦੀ ਸ਼ਕਤੀ ਹੈ, ਉਹਦੇ ਭੇਟਾ ਚੜਾ ਦਿੱਤੇ।
ਤੁਰਕਾਂ ਸਿਰ ਬਰਿਆਈ ਲਾਏ,
ਤੁਰਕਾਂ ਦੇ ਸਿਰ ਬਰਿਆਈ ਲਾ ਕੇ ਉਹ ਸਾਹਿਬਜ਼ਾਦੇ ਵੀ
ਅਕੈ ਬੰਸ ਅਕੈ ਅੰਸ ਰਹਾਈ।
ਇਸ ਤਰ੍ਹਾਂ ਗੁਰੂ ਜੀ ਨੇ ਦੱਸ ਦਿੱਤਾ ਵੀ ਭਾਈ ਇੱਕ ਚੀਜ਼ ਰਹਿੰਦੀ ਹੈ, ਜਾਂ ਬੰਸ ਰੱਖ ਲਓ ਜਾਂ ਅੰਸ ਰੱਖ ਲਓ, ਇੱਕ ਹੀ ਰਹਿਣਾ ਹੈ। ਜਿਨ੍ਹਾਂ ਨੂੰ ਆਪਣੇ ਸਿੱਖਾਂ ਨਾਲ ਪ੍ਰੇਮ ਹੈ, ਉਹਨਾਂ ਨੂੰ ਤਾਂ ਭਾਈ ਆਪਣਾ ਆਪ ਵਾਰਨਾ ਹੀ ਪੈਣਾ ਹੈ। ਉਹ ਗੁਰੂ ਜੀ ਨੇ ਦਿਖਾ ਦਿੱਤਾ ਵੀ ਭਾਈ ਅੰਸ ਜੇ ਰੱਖਣੀ ਹੈ ਫਿਰ ਬੰਸ ਨਹੀਂ ਰਹਿ ਸਕਦੀ, ਜੇ ਕਿਉਂਕਿ ਜੇ ਗੁਰੂ ਜੀ ਆਪਣੇ ਸਾਹਿਬਜ਼ਾਦੇ ਰੱਖਦੇ ਤਾਂ ਖਾਲਸਾ ਪੰਥ ਫਿਰ ਕਿੱਥੋਂ ਰਹਿਣਾ ਸੀ। ਉਹਨਾਂ ਨੇ ਕਿਹਾ ਸੀ ਵੀ ਆਹ ਕਿੱਤਾ ਬੰਦ ਕਰੋ ਅਤੇ ਰਾਜ ਭਾਗ ਕਰੋ, ਪਰ ਗੁਰੂ ਜੀ ਕਹਿਣ ਲੱਗੇ ਵੀ ਇਹ ਪੰਥ 'ਤੇ ਚੱਲੇਗਾ, ਬਾਕੀ ਸਾਡਾ ਪਰਿਵਾਰ ਸ਼ਹੀਦ ਹੋ ਜੇ ਤਾਂ ਕੋਈ ਗੱਲ ਨਹੀਂ। ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਬੰਸ ਕਹੀਏ ਪੰਥ ਰੱਖ ਲਿਆ, ਅੰਸ ਜਿਹੜੀ ਹੈ ਸਾਹਿਬਜ਼ਾਦੇ ਪਰਿਵਾਰ ਉਹ ਤੇ ਸ਼ਹੀਦ ਕਰਵਾ ਲਿਆ।
ਏਕ ਮਿਆਨ ਛੁਰੀ ਦੋ ਨਾ ਸਮਾਈ,
ਕਿਉਂਕਿ ਸਿਆਣੇ ਦਾ ਕਥਨ ਹੈ ਤੇ ਹਰ ਇੱਕ ਨੂੰ ਭਾਈ ਪਤਾ ਹੈ, ਇੱਕ ਮਿਆਨ ਦੇ ਵਿੱਚ ਕਦੀ ਦੋ ਸ੍ਰੀ ਸਾਹਿਬਾਂ ਤਲਵਾਰਾਂ ਪੈ ਹੀ ਨਹੀਂ ਸਕਦੀਆਂ।
ਏਕ ਤਖਤ ਦੋ ਬਹਿ ਨਾ ਭੂਮ,
ਇੱਕ ਤਖਤ ਦੇ ਉੱਪਰ ਦੋ ਰਾਜੇ ਕਿਤੇ ਬਹਿ ਨਹੀਂ ਸਕਦੇ, ਇੱਕ ਜੰਗਲ ਦੇ ਵਿੱਚ ਦੋ ਬੱਬਰ ਸ਼ੇਰ ਰਹਿ ਨਹੀਂ ਸਕਦੇ, ਇੱਕ ਪਿੰਡ ਵਿੱਚ ਦੋ ਸਰਪੰਚ ਕਦੀ ਰਹਿ ਹੀ ਨਹੀਂ ਸਕਦੇ।
ਕਲਯੁਗ ਭਵੈ ਨਾ ਦੁਇ ਅਨੂਪ,
ਕਿਉਂਕਿ ਕਲਯੁਗ ਨੂੰ ਇਹ ਉਪਮਾ ਤੋਂ ਜਿਹੜੀ ਰਹਿਤ ਹੈ ਗੱਲ, ਉਹ ਕਦੀ ਬਣ ਹੀ ਨਹੀਂ ਸਕਦੀ। ਕਲਯੁਗ ਦਾ ਇਹ ਸੁਭਾਅ ਹੀ ਹੈ, ਕਦੀ ਇਕੱਠੇ ਹੋ ਕੇ ਬਹਿਣ ਦਿੰਦਾ ਹੀ ਨਹੀਂ ਇਹ। ਤਦੋਂ ਸਿੱਖਾਂ ਨੇ ਗੱਲ, ਜਦੋਂ ਭਾਈ ਤਾਰੂ ਸਿੰਘ ਜੀ ਨੇ ਗੁਰੂਆਂ ਦੀ ਇਸ ਤਰ੍ਹਾਂ ਗੱਲ ਸੁਣਾਈ, ਤੇ ਸਿੱਖ ਪੜਾਣੇ ਪਿੰਡ ਦੇ ਜਿਹੜੇ ਰਾਤ ਬੈਠੇ ਹੋਏ ਪੁੱਛ ਰਹੇ ਸੀ, ਭਾਈ ਤਾਰੂ ਸਿੰਘ ਦਰਸ਼ਨ ਕਰ ਰਹੇ ਸਨ, ਉਹਨਾਂ ਨੇ ਗੱਲ ਪੁੱਛੀ ਵੀ ਤੁਸੀਂ ਦੱਸ ਕਹਿ ਰਹੇ ਹੋ ਵੀ ਗੁਰਾਂ ਨੇ ਆਪਣੇ ਆਪਣੇ ਸੀਸ ਵਾਰ ਦਿੱਤੇ, ਉਹ ਕਿਵੇਂ ਗੁਰਾਂ ਨੇ ਸੀਸ ਵਾਰੇ, ਕਿਵੇਂ ਇਸ ਤਰ੍ਹਾਂ ਆਪਣੇ ਸੀਸ ਜਿਹੜੇ ਹੈ ਕੁਰਬਾਨ ਕੀਤੇ।
ਦੋਹਰਾ ਤਾਰੂ ਸਿੰਘ ਉੱਤਰ ਦਿਓ,
ਤਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਉਹ ਸਿੱਖਾਂ ਨੂੰ ਸੁਣਾਉਂਦੇ ਹੋਏ ਉੱਤਰ ਦਿੱਤਾ,
ਸਤਿਗੁਰ ਮੁਖੋ ਫਰਮਾਏ
ਵੀ ਕਹਿਣ ਲੱਗੇ ਕੇ ਵੀ ਸਤਿਗੁਰੂ ਜੀ ਨੇ ਜੋ ਮੁੱਖੋਂ ਫਰਮਾ ਦਿੱਤੇ ਜੋ ਭਾਈ ਬਚਨ ਇੱਕ ਵਾਰ ਗੁਰੂ ਜੀ ਕਰ ਦੇਣ, ਗੁਰ ਕਾ ਬਚਨ ਅਟਲ ਛੇਦ, ਗੁਰ ਕਾ ਬਚਨ ਕਤੋ ਨਾ ਜਾਏ, ਗੁਰੂ ਕਾ ਬਚਨ ਕਦੀ ਵਿਅਰਥ ਨਹੀਂ ਜਾਂਦਾ। ਜੋ ਗੁਰੂ ਨੇ ਫਰਮਾ ਹੀ ਦਿੱਤਾ ਹੈ, ਕਰ ਮੁੱਖ ਤੋਂ ਕਹਿ ਦਿੱਤਾ, ਕਿਉਂਕਿ ਗੁਰੂ ਸੱਚੇ ਹੈ, ਪੂਰੇ ਹੈ। ਜੋ ਬਚਨ ਕਰ ਦਿੱਤਾ ਉਹ ਕਿਵੇਂ ਟਲ ਸਕਦਾ ਹੈ? ਨਾਨਕ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ। ਜੋ ਭਾਈ ਧੁਰ ਤੋਂ ਲਿਖਿਆ ਗਿਆ ਹੈ, ਧੁਰ ਤੋਂ ਲਿਖਣ ਵਾਲੇ ਗੁਰੂ ਹੈ, ਫਿਰ ਉਹ ਕਿਵੇਂ ਮਿਟ ਸਕਦੇ ਬਚਨ ਕੀਤੇ ਹੋਏ? ਜੋ ਦਰਗਾਹ ਵਿੱਚੋਂ ਹੀ ਧੁਰ ਤੋਂ ਹੀ ਲਿਖਿਆ ਪਿਆ, ਉਹ ਬਚਨ ਕਿਵੇਂ ਮਿਟ ਸਕਦਾ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਧੁਰ ਤੋਂ ਲਿਖ ਕੇ ਬਚਨ ਲਿਆਂਦਾ ਸੀ, ਇੱਥੇ ਆ ਕੇ ਕਹਿ ਦਿੱਤਾ ਬਾਬਰ ਨੂੰ। ਇਸ ਤਰ੍ਹਾਂ ਸਿੱਖਾਂ ਦੇ ਕਾਰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਤਿਗੁਰਾਂ ਨੇ ਆਪਣੇ ਸੀਸ ਜਿਹੜੇ ਹੈ ਉਹ ਸਿੱਖਾਂ ਦੇ ਕਾਰਜ ਵਾਸਤੇ ਲਾ ਦਿੱਤੇ। ਅਸੀਂ ਭਾਈ ਉਹ ਗੁਰੂ ਦੇ ਸਿੱਖ ਕਹਾਉਂਦੇ ਹਾਂ, ਸਾਨੂੰ ਲੋਕ ਸਿੱਖ ਕਹਿੰਦੇ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ, ਸਿੱਖ ਹੈ। ਫਿਰ ਆਪਣਾ ਸੀਸ ਕਿਵੇਂ ਬਚਾ ਕੇ ਰੱਖ ਲਈਏ? ਹੋਈਏ ਗੁਰੂ ਦੇ ਸਿੱਖ ਤੇ ਗੁਰੂ ਤੇ ਹੋਵੇ ਮੁਸੀਬਤ ਤੇ ਸਿੱਖ ਜਿਹੜਾ ਹੈ ਉਹ ਲੁਕਿਆ ਫਿਰੇ, ਉਹ ਸਿੱਖ ਕਿੱਥੋਂ ਹੁੰਦਾ? ਉਹ ਸਿੱਖ ਨਹੀਂ ਹੁੰਦਾ ਹੈ। ਗੁਰੂ ਪਰਮੇਸ਼ਰ ਹੈ ਬਾਰਸ਼ ਵਿੱਚ ਖੜੇ ਤੇ ਸਿੱਖ ਖੜਾ ਹੈ ਝੌਂਪੜੀ ਥੱਲੇ, ਉਹ ਸਿੱਖ ਨਹੀਂ ਹੁੰਦਾ ਹੈ। ਗੁਰੂ ਜੀ ਨੇ ਦੋ ਪ੍ਰਸ਼ਾਦੇ ਛਕੇ ਆ, ਸਿੱਖ ਅੱਠ ਖਾਵੇ ਉਹ ਸਿੱਖ ਨਹੀਂ ਹੁੰਦਾ ਹੈ। ਸਿੱਖ ਗੁਰੂ ਜੀ ਨੇ ਗੋਦੜੀ ਆਪਣੇ ਕੰਠ ਵਿੱਚ ਗਲ ਵਿੱਚ ਪੈਰੀ ਹੋਈ ਹੈ, ਸਿੱਖ ਪਾਈ ਫਿਰੇ ਚੰਗੇ ਪਛਾਕੇ, ਉਹ ਸਿੱਖ ਨਹੀਂ ਹੁੰਦਾ ਹੈ। ਗੁਰੂ ਜੇ ਪਾਉਣ ਪਛਾਕੇ ਚੰਗੇ, ਸਿੱਖ ਪਾਟੀ ਗੋਦੜੀ ਵਾਲੇ, ਉਹ ਸਿੱਖ ਹੈ। ਗੁਰੂ ਜੀ ਨੇ ਦੋ ਪ੍ਰਸ਼ਾਦੇ ਛਕੇ ਹੈ, ਸਿੱਖ ਇੱਕ ਬੁਰਕੀ ਖਾਲੇ ਉਹ ਚੁੱਪ ਕਰੇ, ਉਹ ਸਿੱਖ ਹੈ। ਇਸ ਤਰ੍ਹਾਂ ਗੁਰੂ 'ਤੇ ਮੁਸੀਬਤ ਹੈ, ਸਿੱਖ ਆਪਣੇ 'ਤੇ ਝੱਲ ਲਏ, ਉਹ ਸਿੱਖ ਹੈ। ਇਹ ਭਾਈ ਤਾਰੂ ਸਿੰਘ ਜੀ ਕਹਿ ਰਹੇ ਹੈ ਭਾਈ ਵੀ ਅਸੀਂ ਗੁਰੂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਹਾਂ, ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਵਾਸਤੇ ਬਲੀਦਾਨ ਦਿੱਤੇ ਹੈ, ਅਤੇ ਅਸੀਂ ਉਹ ਗੁਰੂ ਦੇ ਸਿੱਖ ਹਾਂ। ਸਿੱਖ ਹੋ ਕੇ ਕਿਵੇਂ ਆਪਣੀ ਜਾਨ ਬਚਾਈਏ, ਕਿਵੇਂ ਨੱਠੀਏ? ਤਦੋਂ ਸੁਣ ਕੇ ਸਾਰੀ ਸੰਗਤ ਤੇ ਹੈਰਾਨ ਹੀ ਹੋ ਗਈ, ਧੰਨ ਹਨ ਭਾਈ ਤਾਰੂ ਸਿੰਘ ਜੀ,
ਕੌਣ ਵਕਤ ਗੁਰ ਗਏ ਬਕਾਈ।
ਕਹਿਣ ਲੱਗੇ ਵੀ ਐਸਾ ਕਿਹੜਾ ਵਕਤ ਸੀ ਭਾਈ ਤਾਰੂ ਸਿੰਘ ਜੀ, ਜਿਸ ਕਰਕੇ ਗੁਰਾਂ ਨੇ ਆਪਣੇ ਬਚਨ ਪੁਗਾਏ, ਪੂਰੇ ਕੀਤੇ, ਐਸੀ ਕਿਹੜੀ ਮੁਸ਼ਕਲ ਆਈ?
ਕੌਣ ਉੜਕ ਗੁਰੂ ਨਾਨਕ ਆਈ।
ਗੁਰੂ ਨਾਨਕ ਦੇ ਮਹਾਰਾਜ ਜੀ ਤੇ ਸਭ ਦੀਆਂ ਮੁਸ਼ਕਲਾਂ ਭੰਨਣ ਵਾਲੇ, ਐਸਾ ਕਿਹੜਾ ਜਿਹੜਾ ਬਚਨ ਉਹਨਾਂ ਨੂੰ ਕਹਿਣਾ ਪਿਆ?
ਹਰ ਕਿਰਪਾ ਵਹਿ ਦਿਓ ਸੁਣਾਈ।
ਆ ਤੁਸੀਂ ਗੁਰੂ ਕੇ ਬੜੇ ਸਿੱਖ ਮਹਾਨ ਵਿਦੇਹ ਮੁਕਤ ਸੰਤ ਹੋ, ਪੂਰਨ ਆ ਕਿਰਪਾ ਜੀ ਕਰਕੇ ਦੱਸ ਦਿਓ ਜੀ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਸਨ, ਉਹਨਾਂ ਨੂੰ ਕਿਹੜੀ ਕਿਸੇ ਵਸਤੂ ਦੀ ਲੋੜ ਸੀ? ਥੋੜ ਸੀ ਉਹਨਾਂ ਨੇ ਤੇ ਉਹਦੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਉਹਦੇ ਰਾਜਿਆਂ ਦੇ ਰਾਜਾ, ਪਾਤਸ਼ਾਹ ਦੇ ਪਾਤਸ਼ਾਹ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ, ਤੇ ਉਹਨਾਂ ਨੇ ਤੇ ਕਰੋੜਾਂ ਜਿਹੜੀਆਂ ਪਾਤਸ਼ਾਹੀਆਂ ਠੁਕਰਾਈਆਂ ਸਨ। ਸਾਰੇ ਚਾਰ ਪਦਾਰਥ ਉਹਨਾਂ ਦੇ ਚਰਨਾਂ ਵਿੱਚ ਸਨ, ਅਣਮਾ ਮਹਿਮਾ ਲਗਮਾ ਗਰਮਾ ਪ੍ਰਾਪਤੀ ਪ੍ਰਕਾਮੇ ਇਸ਼ਤਾ ਵਸ਼ਤਾ, 18 ਸਿੱਧੀਆਂ ਤੇ ਉਹਨਾਂ ਦੇ ਹਾਜ਼ਰੀ ਰਹਿੰਦੀਆਂ ਸਨ 8 ਪਹਿਰ। ਉਹਨਾਂ ਦੇ ਮੁਖ ਤੇ ਸਦਾ ਹੀ ਉਹ ਸਰਸਤੀ ਜਿਹੜੀ ਕਵਿਤਾ ਦੀ ਦਾਤੀ ਹੈ ਰਚਨਾ ਆਦਿ ਵਸਦੀਆਂ ਸਨ। ਕਈ ਇੱਥੇ ਸ਼ੰਕਾ ਕਰ ਲੈਂਦੇ ਜੀ ਹੈ ਵੀ ਗੁਰੂ ਮਹਾਰਾਜ ਜੀ ਨੇ ਕੀ ਸਰਸਤੀ ਨੂੰ ਕੀ ਧਿਆਇਆ ਸੀ? ਸਰਸਤੀ ਕੀ ਹੈ? ਬ੍ਰਹਮਾ ਦੀ ਪਤਨੀ, ਅਤੇ ਉਹ ਬ੍ਰਹਮਾ ਦੀ ਪਤਨੀ ਹੈ, ਉਹ ਇੱਕ ਸ਼ਕਤੀ ਹੈ। ਜਦੋਂ ਕਵਿਤਾ ਰਚਦੇ ਹੈ ਨਾ ਕਵੀ ਲੋਕ, ਸਭ ਤੋਂ ਪਹਿਲਾਂ ਕਾਵਿ ਰਚਨਾ ਦਾ ਸੰਕੇਤ ਮੰਗਲ ਸਰਸਤੀ ਤੋਂ ਸ਼ੁਰੂ ਕਰਦੇ ਹੈ, ਕਵਿਤਾ ਦਾਦੀ ਮੰਨਿਆ ਹੈ ਇਹਨੂੰ, ਅਤੇ ਉਹ ਤਾਂ ਸਤਿਗੁਰ ਜੀ ਦੇ ਰਸਨਾ ਉੱਪਰ ਵਸਦੀ ਹੈ। ਕਈ ਕਹਿੰਦੇ ਜੀ ਲੈ ਮਹਾਰਾਜ ਜੀ ਨੇ ਇਹ ਬ੍ਰਹਮਾ ਜੀ ਦੀ ਉਹ ਜਿਹੜੀ ਸਰਸਤੀ ਹੈ ਉਹਨੂੰ ਕੀ ਹੈ ਜਿਹੜਾ ਧਿਆਇਆ ਹੈ ਰਚਿਆ ਹੈ? ਇਹ ਗੱਲ ਨਹੀਂ ਹੈ ਭਾਈ, ਉਹ ਸਰਸਤੀ ਨੂੰ ਰਚਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਬ੍ਰਹਮਾ ਨੂੰ ਰਚਣ ਵਾਲੇ ਗੁਰੂ ਮਹਾਰਾਜ ਹਨ। ਫਿਰ ਸਰਸਤੀ ਦਾ ਅਰਥ ਹੈ ਸਰਸਵਤੀ, ਸੰਧੀਕਰਨ ਕਰਕੇ ਵੀ ਜੋ ਰਸ ਦੇ ਸਹਿਤ ਬੜੇ ਰਸ ਵਾਲੀ ਉਹ ਕੀ ਹੈ ਧੁਰਕੀ ਬਾਣੀ, ਜੋ ਸੱਚਗੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਇਸ ਤਰ੍ਹਾਂ ਧੁਰਕੀ ਬਾਣੀ ਫਿਰ ਕਵਿਤਾ ਦੀ ਦਾਤੀ ਸਤਿਗੁਰੂ ਜੀ ਦੇ ਰਸਨਾ ਉੱਪਰ ਤੇ ਹਮੇਸ਼ਾ ਹੀ ਵਸਦੀਆਂ ਸਨ।
ਅਕਾਲ ਪੁਰਖ ਆਪ ਕਰੇ ਸਹਾਈ,
ਅਕਾਲ ਪੁਰਖ ਦੇ ਮਾਲਕ ਉਹ ਜਿਹੜਾ ਅਕਾਲ ਹੈ ਜਿਹਦਾ ਕੋਈ ਕਾਲ ਨਹੀਂ ਹੈ, ਸਾਡਾ ਤੇ ਕਾਲ ਹੈ ਨਾ, ਸਾਡੀ ਮੌਤ 24 ਘੰਟੇ ਮੰਡਰਾ ਰਹੀ, ਪਤਾ ਨਹੀਂ ਕਿਸ ਦਿਨ ਚੁੱਕੇ ਮਾਰਨਾ ਥੱਲੇ। ਤੇ ਉਹ ਮਾਲਕ ਜਿਹੜਾ ਹੈ ਉਹ ਤੇ ਅਕਾਲ ਹੈ ਪਰਮੇਸ਼ਰ, ਉਸ ਦਾ ਸਰੂਪ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ। ਫਿਰ ਪੁਰਖ ਹੈ ਪਰਮਾਤਮਾ ਐਂ ਕਣ ਕਣ ਵਿੱਚ, ਅਤੇ ਫਿਰ ਜਿਵੇਂ ਆਕਾਸ਼ ਜਿੱਥੇ ਮਰਜ਼ੀ ਚਲੇ ਜਾਓ ਆਕਾਸ਼ ਉੱਥੇ ਹੀ ਹੈ। ਤੋ ਪੁਰਖ ਵਾਂਗ ਪਰਿਪੂਰਨ ਹੈ ਪਰਮਾਤਮਾ ਆਕਾਸ਼ ਵਾਂਗ, ਅਤੇ ਆਕਾਸ਼ ਨੂੰ ਬਣਾਉਣ ਵਾਲਾ ਵੀ ਮਾਲਕ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ, ਉਸ ਰੂਪ ਹਨ। ਅਕਾਲ ਪੁਰਖ ਉਂਝ ਅਰਥ ਸਿੱਧਾ ਲੱਗਦਾ ਵੀ ਅਕਾਲ ਪੁਰਖ ਜਿਨ੍ਹਾਂ ਦੀ ਆਪ ਸਹਾਇਤਾ ਕਰਦਾ ਸੀ, ਇਸੇ ਤਰ੍ਹਾਂ ਅਰਥ ਵੀ ਅਕਾਲ ਪੁਰਖ ਜੋ ਗੁਰੂ ਨਾਨਕ ਦੇਵ ਮਹਾਰਾਜ ਜੋ ਆਪ ਸਿੱਖਾਂ ਦੀ ਸਹਾਇਤਾ ਕਰਦੇ ਸਨ।
ਅੰਨ ਦੇਵ ਆਪ ਲੰਗਰ ਵਰਤਾਏ,
ਜੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ, ਇਹਦੇ ਪੰਜੇ ਜਿਹੜੇ ਦੇਵਤੇ ਹੈ ਇਹਦੇ ਪੰਜੇ ਦੇ ਪੰਜੇ ਦੇਵਤੇ ਜਿਨ੍ਹਾਂ ਦਾ ਲੰਗਰ ਵਰਤਾਉਂਦੇ ਸਨ।
ਭਇਓ ਭੰਡਾਰੀ ਕੁਬੇਰ ਸੋ ਆਈ,
ਜਿਹੜਾ ਨੌ ਨਿਧੀਆਂ ਦਾ ਮਾਲਕ ਹੈ ਕੁਬੇਰ ਦੇਵਤਾ, ਉਹ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ ਦਾ ਖਜ਼ਾਨਚੀ ਹੈ।
ਸੁਰਤਰ ਸੁਰਸਰ ਪੀਰ ਹੈ ਸਦਾਈ,
ਸੁਰਤਰ ਕਹੀਏ ਸੁਰ ਦਾ ਅਰਥ ਦੇਵਤੇ, ਤਰ ਦਾ ਅਰਥ ਰੁੱਖ। ਉਹ ਦੇਵਤਾ ਦਾ ਰੁੱਖ ਕਿਹੜਾ ਹੈ? ਕਲਪ ਬ੍ਰਿਛ। ਉਹ ਐਸਾ ਬ੍ਰਿਛ ਹੈ ਸਵਰਗ ਵਿੱਚ ਜਿਹਦੇ ਥੱਲੇ ਬੈਠ ਜਾਈਏ ਜਿਹੜੀ ਕਲਪਨਾ ਕਰਦੀ ਉਹੀ ਚੀਜ਼ ਹਾਜ਼ਰ ਹੋ ਜਾਂਦੀ ਹੈ। ਇਸੇ ਤਰ੍ਹਾਂ ਸੁਰਸੁਰ ਕੀ ਹੈ? ਸੁਰ ਦਾ ਅਰਥ ਦੇਵਤੇ, ਸਰ ਦਾ ਅਰਥ ਨਦੀ ਸਰੋਵਰ। ਉਹ ਕੀ ਸੁਰਸਰ? ਦੇਵਤਿਆਂ ਦੀ ਨਦੀ ਹੈ ਗੰਗਾ। ਗੰਗਾ ਅਤੇ ਕਲਪ ਬ੍ਰਿਛ ਇਹ ਸਾਰੀਆਂ ਚੀਜ਼ਾਂ ਗੁਰੂ ਜੀ ਦੀ ਆਗਿਆ ਵਿੱਚ ਸਦਾ ਹੀ ਰਹਿੰਦੀਆਂ ਹਨ।
ਤਬ ਤਾਰੂ ਸਿੰਘ ਉੱਤਰ ਕਹੇ,
ਤਦੋਂ ਭਾਈ ਤਾਰੂ ਸਿੰਘ ਜੀ ਨੇ ਇਸ ਤਰ੍ਹਾਂ ਉੱਤਰ ਕਿਹਾ,
ਆਪਣੀ ਗੱਲ ਗੁਰ ਆਪੇ ਲਹੇ,
ਇਹ ਭਾਈ ਇਹ ਗੁਰੂ ਕੇ ਸਿੱਖੋ ਇਹ ਸੰਗਤ ਜੀ, ਗੁਰੂ ਦੀ ਗੱਤ ਗੁਰੂ ਦੀ ਅਵਸਥਾ ਗੁਰੂ ਦੀ ਮਹਿਮਾ ਗੁਰੂ ਦੀ ਉਪਮਾ ਕੌਣ ਕਹਿ ਸਕਦਾ? ਇਹ ਜੀਵ ਜੀ ਦੀ ਇੱਕ ਜ਼ਬਾਨ ਹੈ, ਕਿਸੇ ਜੋਗੀ ਹੀ ਨਹੀਂ
ਅੰਤ ਕਿਛ ਪਾਇਆ ਜਾਏ,
ਉਹਦੇ ਬੇਸਮਾਰ ਬੇਅੰਤ ਸੁਆਮੀ ਤਰ ਅੰਤਰਾ ਕਿਨਹੀ ਲਈ ਹੈ। ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨਹੀ ਤਰ੍ਹਾਂ ਅੰਤ ਨਾ ਪਾਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹ ਸਰੂਪ ਹਨ, ਉਹਨਾਂ ਦਾ ਅੰਤ ਪਾਈਏ ਬੰਦਾ ਸਾਡੇ ਵਰਗਾ ਕੀ ਪਾ ਸਕਦਾ, ਕੀ ਲੈ ਸਕਦਾ ਹੈ?
ਉਨਕੇ ਭੇਦ ਹੈ ਉਨਹੀ ਪਾਹੀ,
ਉਹਨਾਂ ਦੇ ਭੇਦ ਜਿਹੜੇ ਹੈ ਉਹਨਾਂ ਪਾਸ ਹੀ ਹੈ। ਉਹ ਸਾਰੀਆਂ ਜਿਹੜੀਆਂ ਗੱਲਾਂ ਵਿਧੀ ਵਿਧਾਨ ਜਿਹੜੇ ਗੁਰੂ ਜੀ ਨੇ ਬਣਾਏ ਨਾ ਸੀਸ ਦੇਣ ਦੇ, ਉਹ ਮਹਾਰਾਜ ਆਪ ਹੀ ਜਾਣਦੇ ਹੈ। ਇਹ ਗੁਰੂ ਜੀ ਨੂੰ ਕੌਣ ਸ਼ਹੀਦ ਕਰ ਸਕਦਾ? ਕੌਣ ਗੁਰੂ ਅਰਜਨ ਦੇਵ ਮਹਾਰਾਜ ਚੰਦੂ ਵਰਗਾ ਦੁਸ਼ਟ ਬਿਠਾ ਸਕਦਾ? ਤੱਤੀ ਲੋਹ ਦੇ ਚੰਦੂ ਵਰਗਿਆਂ ਨੂੰ ਤੇ ਗੁਰੂ ਦੇ ਸਿੱਖ ਗੁਰੂ ਕਰਕੇ ਕੁੱਕਰ ਹੀ ਜਿਹੜਾ ਭੌਂਕਦੇ ਤੇ ਚੰਦੂ ਵਰਗੇ ਕਿਸੇ ਜਨਮ 'ਚ ਜਨਮ ਹੀ ਨਹੀਂ ਲੈ ਸਕਦੇ। ਪਰ ਗੁਰੂ ਮਹਾਰਾਜ ਦੀ ਕਲਾ ਹੈ, ਜੋ ਬਚਨ ਗੁਰੂ ਜੀ ਕਰਦੇ ਹੈ ਉਹ ਪਗਾਉਂਦੇ ਹਨ, ਕਿਉਂਕਿ ਗੁਰੂ ਜੀ ਪੂਰੇ ਬਚਨਾਂ ਦੇ ਪੂਰੇ ਹੈ। ਸੂਰ ਬੀਰ ਬਚਨ ਕੇ ਬਲੀ, ਜਿਹੜੇ ਗੁਰੂ ਹੈ ਸੂਰ ਬੀਰ ਹਨ, ਸੂਰਮੇ ਮਹਾਨ, ਬਚਨਾਂ ਦੇ ਬੜੇ ਬਲੀ ਬੜੇ ਬਲ ਵਾਲੇ ਹੈ। ਜਿਹੜਾ ਸਾਡੇ ਵਰਗੇ ਆ ਅਸੀਂ ਤਾਂ ਬਚਨ ਦੇ ਕੋਈ ਬਲੀ ਨਹੀਂ ਹਾਂ, ਕਿਸੇ ਕੰਮ ਦੇ ਨਹੀਂ ਹਾਂ। ਆਹ ਸਾਡਾ ਤਾਂ ਵੇਖ ਲਓ ਕੋਈ ਕੰਮ ਨਹੀਂ, ਛੋਟਾ ਜਿਹਾ ਲਾਰਾ ਲੈ ਮੈਂ ਆਉਂਦਾ ਹਾਂ, ਪਤਾ ਹੀ ਨਹੀਂ ਉਹ ਬਾਅਦ ਵਿੱਚ ਸ਼ਾਮਾਂ ਤੱਕ ਮੁੜੇ ਜਾਂ ਨਾ ਮੁੜੇ, ਅਤੇ ਕੋਈ ਬਚਨ ਵਾਲੀ ਗੱਲ ਨਹੀਂ ਹੁੰਦੀ। ਗੁਰੂ ਜਿਹੜੇ ਹੈ ਅਤੇ ਗੁਰੂ ਦੇ ਸਿੱਖ ਹੈ ਉਹ ਬਚਨਾਂ ਦੇ ਭਾਈ ਬਲੀ ਹੈ, ਬਲਵਾਨ ਹਨ। ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸਭ ਕੁਝ ਵੱਸਦਾ ਹੈ, ਇਹ ਸਿੱਖ ਕਹਿੰਦੇ ਵੀ ਉਹਨਾਂ ਨੇ ਕਿਵੇਂ ਆਪਣਾ ਇਹ ਬਚਨ ਐਸਾ ਕਿਹੜਾ ਕਰ ਦਿੱਤਾ ਜਿਹਦੇ ਕਰਕੇ ਵਿਕਣਾ ਪਿਆ, ਆਪਣੇ ਬਚਨ ਨੂੰ ਪੂਰਾ ਕਰਨਾ ਪਿਆ। ਉੱਤਰ ਵਿੱਚ ਭਾਈ ਤਾਰੂ ਸਿੰਘ ਜੀ ਦੱਸਣਗੇ, ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਇੱਥੇ ਜਿਹੜੀ ਸਮੇਂ ਦੀ ਸਮਾਪਤੀ ਹੈ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਤਬ ਤਾਰੂ ਸਿੰਘ ਉੱਤਰ ਕਹੇ, ਆਪਣੀ ਗੱਤ ਗੁਰ ਆਪੇ ਲਹੇ। नहीं अंत किछ पाया जाए। उनके भेद है उन्हीं पाहे।
वाहे गुरु जी का खालसा, वाहे गुरु जी की फतेह। हे अचूत हे पार ब्रह्म अविनाशी अगनास, हे पूर्ण हे सर्व मैं दुख भंजन गुण दास। हे संगी हे निरंकार, हे निर्गुण सब टेक। हे गोविंद हे गुण निदान, जा कै सदा विवेक। हे अपरंपर हर हरे, है भी होवन हार। हे संत कै सदा संग, निदारा आधार। हे ठाकुर हो दास रो, मैं निर्गुण गुण नहीं कोए। नानक दीजै नाम दान, राखो हिय परोए। आए प्रभ शरणागति, कृपा नित दयाल। एक अखरार मान बस्त, नानक होत निहाल। वाहिगुरु नाम जहाज है, चढ़े सोतरे पार। जो सरदा कर सेम दे, गुर पार उतारण हार। कथा नता प्रत होत है, सुनो ससिंग सुजान। नानक गुरु गोबिंद सिंह जी सदा करे कल्याण।
नानक गुरु गोबिंद सिंह जी सदा करे कल्याण।
वाहिगुरु जी का खालसा, वाहिगुरु जी की फतेह।